करनी, सच बोलना, सच कहना, सच सुनना है। इत्यादक ए बचन सतगुरु गुरु कलगीधर जी ने उच्चारण किए ने, जो पिछले तीन दिनों की कथा विच आपां भली प्रकार नाल विस्थार सहित विचार की है मुक्तिनामे की। हुण अरदास ये करनी है गुरु चरणा विच कि महाराज जी, जो हुण तक असी विचारिया है, जो सुनिया है, वो असी अपने जीवन विच धारण भी करिए, उस नूं अंगीकार भी करिए, ता जो केवल असी कथनी दे धारनी ना होइए, कथनी दे नाल साड़ी करनी भी होवे। कथनी ते करनी दोनों दे धारनी बनिए। आओ सरबत संगत महाराज गुरु कलगीधर जी दे चरणा नाल सुरतियां जोड़ो। महाराज दशमेश पिता दा पवित्र इतिहास है, सरवण करिए एकाग्रता बनाउन वास्ते समूह माई भाई आखणा करिए जी सतनाम
श्री वाहे गुरु साहिब जी,
सतनाम
श्री वाहे गुरु साहिब जी, दोहरा एक दिन उठे प्रभात गुरे, थेरे सभा में आए।
एक दिन गुरु कलगीधर पातशाह जी महाराज जी अमृत वेले, क्योंकि साहब दा रोज दा नितनेम है पहर रात रहिंदे अमृत वेले उठना जागना, यह सतगुरां दा नितनेम रहा, चाहे दसवें पातशाह ने, चाहे नौवें ने, चाहे अठवें ने, वड्डे पातशाह ने, वड्डे सतगुरु ने, दस पातशाहियां दा नितनेम रहा पैर रात रहिंदिआं जां सवा पैर रात रहिंदिआं अमृत वेले उठण दा। गुरु साहब जी नूं हालांकि पैर रात रहिंदिआं उठण दी जागण दी लोड़ नहीं, सतगुरु तां सदा ही जागदा, सतगुर सत जागता है देओ, सतगुरु जी तां सदा ही जागदे ने, पर ये नेम सतगुरु जी इस करके पालदे ने कि सतगुरां दे नेम नूं वेख के गुरसिखां ने उस नेम दी पालना करनी। गुरसिखां वास्ते करो रीति मर्यादा सतगुरु जी टोर रहे ने, जां इस तरह कह सकदे आ पूरने पा रहे ने गुरसिखां लई कि इन्हां पूरनिआं ते तुसीं चलना है। कलगीधर पातशाह जी महाराज अमृत वेले उठे हन, सोच शनान करके अपने नितनेम तो बाद जदों दिन चढ़िया, दिन चढ़े तक सतगुरु जी समाधि च रहिंदे ने गुरु कलगीधर, जदों दिन चढ़दा है फिर सतगुरु जी अपनी सभा विच अपने दीवान विच आउंदे हन। अज भी सतगुरु जी अपनी सभा विच अपने दीवान विच आए हन।
के तक सिख सेवक निकट बैठे सुर सुर राए।
सतगुरु जी दे चरणा विच कुछ गुरसिख बैठे ने और उन्हां सिखां दी बहुत ज्यादा तादाद आले दुआले सिख बैठे ने, और कलगीधर जी उन्हां सिखां विच बैठे इस तरह सोभनीक हो रहे ने मानो जिवें देवतियां विच इंद्र राजा बैठदा सोभदा है। सतगुरु जी इंद्राण इंद्र बन के कोटान कोट इंद्रां दे सरूप गुरु साहब दे चरणां च विद्यमान विराजमान ने, तो इंद्राण इंद्र हो के महाराज सच्चे पातशाह जी शोभ रहे हन।
चौपाई एक सिख नगर स्वास बढ़ चढ़ियो।
खालसा जी एक सिख किसे नगर दा रहन वाला, ओनू साह बड़ा चढ़िया होया, दौड़ के आया, ते दौड़ के आउण दी प्रक्रिया नाल सुभाविक है साह चढ़दा, दौड़ के आया होया हफिया होया साह ओनू बड़ा चढ़िया होया कि जिवें बड़ा घबराया होया, दौड़ के भज के नठ के जिवें आया पता लग रहा पसीनों पसीना होया होया, ਕਲਗੀਧਰ ਜੀ ਦੇ ਚਰਨਾਂ ਵਿੱਚ ਮਹਾਰਾਜ ਜੀ ਦੇ ਦਰਬਾਰ ਵਿੱਚ ਆਇਆ ਹੋਇਆ ਸਾਹ ਨੂੰ ਚੜਿਆ ਹੋਇਆ ਹੈ।
ਭਾਗ ਤੇ ਆਏ ਬਿਸਮ ਡਰ ਬੜਿਓ,
ਭੱਜਦਾ ਆਇਆ ਦੌੜ ਕੇ ਆਇਆ ਮਹਾਰਾਜ ਜੀ ਦੇ ਦਰਬਾਰ ਵਿੱਚ, ਪਿੱਛੋਂ ਆਪਣੇ ਘਰ ਤੋਂ ਹੀ ਦੌੜਦਾ ਆਇਆ, ਦੌੜ ਕੇ ਭੱਜ ਕੇ ਆਇਆ ਤੇ ਬੜਾ ਡਰਿਆ ਹੋਇਆ, ਬੜਾ ਸਹਿਮਿਆ ਹੋਇਆ, ਉਹਦਾ ਮਨ ਵੀ ਬਹੁਤ ਜ਼ਿਆਦਾ ਡਰਿਆ ਹੋਇਆ ਹੈ।
ਪਹੁੰਚਿਓ ਪ੍ਰਭ ਕੇ ਢਿੱਗ ਤੇ ਸਕਾਲਾ,
ਬੜੀ ਛੇਤੀ ਨਾਲ ਕਾਹਲੀ ਨਾਲ ਗੁਰੂ ਕਲਗੀਧਰ ਜੀ ਦੇ ਦਰਬਾਰ ਵਿੱਚ ਪਹੁੰਚਿਆ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਚੱਲ ਕੇ ਆਇਆ ਹੈ।
ਬੰਧਨ ਕੀ ਨਸੋਲ ਵਿਸਾਲਾ,
ਆ ਕੇ ਇਹਨੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਹੌਲ ਉੱਠ ਰਹੇ ਨੇ ਇਹਦੇ ਅੰਦਰ, ਬੜਾ ਡਰਿਆ ਹੋਇਆ ਸਹਿਮਿਆ ਹੋਇਆ। ਇੱਕ ਦੌੜ ਕੇ ਆਇਆ, ਡਰ ਦੇ ਵਿੱਚ ਹੀ ਬੰਦਾ ਦੌੜਦਾ ਹੈ, ਜਾਂ ਕੋਈ ਪੁਕਾਰ ਕਰਨੀ ਹੈ ਡਰ ਦੇ ਨਾਲ ਫਿਰ ਦੌੜ ਕੇ ਆਉਂਦਾ, ਉਸੇ ਤਰ੍ਹਾਂ ਇਹ ਡਰ ਕੇ ਬੜਾ ਹੌਲਿਆ ਹੋਇਆ, ਇਹਦਾ ਮਨ ਵਿੱਚ ਹੌਲ ਉੱਠ ਰਹੇ ਨੇ, ਬੜਾ ਡਰਿਆ ਹੋਇਆ ਸਹਿਮਿਆ ਹੋਇਆ ਚਿਹਰੇ ਤੋਂ ਨਜ਼ਰ ਆ ਰਿਹਾ। ਤੋ ਸਤਿਗੁਰੂ ਜੀ ਨੂੰ ਆ ਕੇ ਇਹਨੇ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ।
ਹੇਰ ਹਾਲ ਤਿਸ ਕੋ ਇਸ ਟਾਰਾ,
ਇਹ ਸਿੱਖ ਦਾ ਇਸ ਤਰ੍ਹਾਂ ਦਾ ਹਾਲ ਗੁਰੂ ਕਲਗੀਧਰ ਜੀ ਨੇ ਵੇਖਿਆ ਕਿ ਸਿੱਖ ਬੜਾ ਡਰਿਆ ਹੋਇਆ ਸਹਿਮਿਆ ਹੋਇਆ ਤੇ ਦੌੜ ਕੇ ਆਇਆ, ਜਿਵੇਂ ਬਹੁਤ ਜ਼ਿਆਦਾ ਡਰਿਆ ਹੋਏ, ਕਿਸੇ ਚੀਜ਼ ਤੋਂ ਡਰਿਆ ਹੋਵੇ ਜਾਂ ਕਿਸੇ ਦੁਸ਼ਮਣ ਤੋਂ ਡਰਿਆ ਹੋਵੇ, ਏਦਾਂ ਇਹ ਡਰ ਕੇ ਸਾਡੇ ਕੋਲ ਆਇਆ। ਗੁਰੂ ਸਾਹਿਬ ਜੀ ਨੇ ਸਿੱਖ ਦੀ ਇਸ ਤਰ੍ਹਾਂ ਦੀ ਹਾਲਤ ਵੇਖੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਉਚਾਰਾ,
ਸਤਿਗੁਰੂ ਜੀ ਆਪਣੇ ਸਿੱਖਾਂ ਨਾਲ ਬੜਾ ਸਨੇਹ ਕਰਦੇ ਨੇ, ਮਹਾਰਾਜ ਜੀ ਆਪਣੇ ਸਿੱਖਾਂ ਨੂੰ ਪਰੇਸ਼ਾਨ ਨਹੀਂ ਵੇਖ ਸਕਦੇ, ਆਪਣੇ ਸਿੱਖਾਂ ਨੂੰ ਚਿੰਤਤ ਨਹੀਂ ਵੇਖ ਸਕਦੇ, ਆਪਣੇ ਸਿੱਖਾਂ ਨੂੰ ਫਿਕਰਮੰਦ ਨਹੀਂ ਵੇਖ ਸਕਦੇ। ਮਹਾਰਾਜ ਜੀ ਤਾਂ ਆਪਣੇ ਸਿੱਖਾਂ ਵਾਸਤੇ ਅਰਦਾਸ ਕਰਦੇ ਨੇ, ਸੁਖੀ ਬਸੈ ਮੋਰੋ ਪਰਿਵਾਰਾ, ਇਹ ਸਿੱਖ ਮੇਰਾ ਪਰਿਵਾਰ ਹੈ, ਹੇ ਅਕਾਲ ਪੁਰਖ ਮੇਰਾ ਇਹ ਪਰਿਵਾਰ ਸੁਖ ਨਾਲ ਵਸੇ। ਇਹ ਅਰਦਾਸਾਂ ਸਤਿਗੁਰੂ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਕਰਦੇ ਨੇ, ਆਪਣੇ ਸਮੂਹ ਸਿੱਖ ਰੂਪੀ ਪਰਿਵਾਰ ਦੀ ਕਲਿਆਣ ਅਕਾਲ ਪੁਰਖ ਦੇ ਚਰਨਾਂ ਚੋਂ ਮੰਗਦੇ ਨੇ। ਤੋ ਜਦੋਂ ਮਹਾਰਾਜ ਜੀ ਨੇ ਸਿੱਖ ਦੀ ਦਸ਼ਾ ਵੇਖੀ, ਵੇਖ ਕੇ ਮਹਾਰਾਜ ਜੀ ਕਹਿਣ ਲੱਗੇ ਸਿੱਖਾ ਸੁੱਖ ਤਾਂ ਹੈ, ਕਿਉਂਕਿ ਪਰੇਸ਼ਾਨ ਸੀ ਸਿੱਖ, ਚਿੰਤਤ ਸੀ, ਡਰਿਆ ਹੋਇਆ ਸੀ, ਸਾਹੋ ਸਾਹ ਹੋਇਆ, ਬੜਾ ਦੌੜ ਕੇ ਭੱਜ ਕੇ ਆਇਆ ਸੀ ਗੁਰੂ ਸਾਹਿਬ ਕੋਲ, ਤੇ ਮਹਾਰਾਜ ਜੀ ਕਹਿੰਦੇ ਸਿੱਖਾ ਸੁੱਖ ਤਾਂ ਹੈ ਤੇਰੇ ਕੋਲ, ਦੱਸਣਾ ਕਰ।
ਕੋ ਸਿੱਖਾ ਸੁਖ ਹੈ ਤੋ ਤਾਈ,
ਇਹ ਸਿੱਖਾ ਦੱਸ ਸੁਖ ਹੈ ਤੇਰੇ ਤਾਈ, ਦੱਸ ਸੁਖੀ ਹੈ ਕਿ ਕੀ ਗੱਲ ਹੈ।
ਕਿਮ ਇਮ ਆਇਓ ਬੋ ਸੈ ਸਾਈ,
ਏਦਾਂ ਛੇਤੀ ਛੇਤੀ ਦੌੜ ਕੇ ਬੜੀ ਛੇਤੀ ਨਾਲ ਕਾਹਲੀ ਕਾਹਲੀ ਚੱਲ ਕੇ ਸਾਡੇ ਕੋਲ ਆਇਆ, ਸੁਖ ਤਾਂ ਹੈ? ਮਹਾਰਾਜ ਜੀ ਨੇ ਇਸ ਤਰ੍ਹਾਂ ਸਵਾਲ ਕੀਤਾ ਸਿੱਖ ਕੋਲ।
ਸੁਨਤ ਪੁਨੇ ਕਰ ਨਮੋ ਉਚਾਰਾ,
ਸਤਿਗੁਰੂ ਜੀ ਦਾ ਸਵਾਲ ਸੁਣ ਕੇ ਸਿੱਖ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਜੀ ਦੇ ਪੁੱਛਣ ਅਨੁਸਾਰ ਜਿਸ ਕਾਰਨ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਸੀ, ਆਪਣੇ ਆਉਣ ਦਾ ਕਾਰਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਕੇ ਦੱਸਣ ਲੱਗਾ।
ਪਾਤਸ਼ਾਹ ਮੈਂ ਸਿੱਖ ਬਣ ਜਾਰਾ,
ਕਹਿਣ ਲੱਗਾ ਹੇ ਪਾਤਸ਼ਾਹ ਮੈਂ ਆਪ ਜੀ ਦੇ ਘਰ ਦਾ ਵਣਜਾਰਾ ਸਿੱਖ ਹਾਂ, ਵਣਜਾਰਾ ਸਿੱਖ ਹਾਂ। ਵਣਜਾਰੇ ਵੀ ਗੁਰੂ ਘਰ ਦੇ ਸਿੱਖ ਰਹੇ ਨੇ, ਭਾਈ ਲੱਖੀ ਸ਼ਾਹ ਵਣਜਾਰਾ, ਜਿਨ੍ਹਾਂ ਦਾ ਬੜਾ ਵੱਡਾ ਭਾਰੀ ਪਰ ਉਪਕਾਰ ਕਹਿ ਸਕਦੇ ਹਾਂ, ਬੜੀ ਵੱਡੀ ਦੇਣ ਕਹਿ ਸਕਦੇ ਹਾਂ ਕਿ ਸਮੇਂ ਦੀ ਸਰਕਾਰ ਤੋਂ ਬਾਗੀ ਹੋ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਆਪਣੇ ਗ੍ਰਹਿ ਨੂੰ ਅੱਗ ਲਾ ਕੇ ਕੀਤਾ। ਇਹੋ ਜਿਹੇ ਮਹਾਨ ਸਿੱਖ ਵਣਜਾਰੇ ਹੋਏ, ਸ਼ਹੀਦ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਬੰਦ ਕਟਾਇਆ, ਉਹ ਭਾਈ ਲੱਖੀ ਸ਼ਾਹ ਵਣਜਾਰੇ ਦੇ ਦਮਾਦ ਸੀ, ਜਵਾਈ ਸਨ, ਉਹਨਾਂ ਦੇ ਪਰਿਵਾਰ ਨਾਲ ਰਿਸ਼ਤਾ ਸੀ। ਤੋ ਇਹ ਸਿੱਖ ਵੀ ਕਹਿੰਦਾ ਮਹਾਰਾਜ ਮੈਂ ਗੁਰੂ ਘਰ ਦਾ ਵਣਜਾਰਾ ਸਿੱਖ ਹਾਂ, ਆਪ ਜੀ ਦੇ ਚਰਨਾਂ ਦਾ ਸਿੱਖ ਹਾਂ, ਸੇਵਕ ਹਾਂ।
ਅਚਰਜ ਹੇਰਤ ਛੋਰ ਬਿਲੰਦਾ।
ਮਹਾਰਾਜ ਮੈਂ ਬੜੀ ਵੱਡੀ ਅਸਚਰਜਤਾ ਭਰੀ ਘਟਨਾ ਵੇਖ ਕੇ ਆਇਆ, ਜਿਹਨੂੰ ਵੇਖ ਕੇ ਹੈਰਾਨ ਹੋ ਗਿਆ, ਮੇਰਾ ਹਿਰਦਾ ਅਸਚਰਜ ਹੋ ਗਿਆ। ਇਹੋ ਜੀ ਘਟਨਾ ਮਹਾਰਾਜ ਜੀ ਮੈਂ ਆਪਣੇ ਘਰ ਦੇ ਵਿੱਚ ਵੇਖ ਕੇ ਆਇਆ ਤੇ ਦੌੜ ਕੇ ਡਰ ਕੇ ਆਇਆ ਹਾਂ।
ਤੁਮ ਟਿਗ ਪਹੁੰਚਿਓ ਲਖੇ ਅਲੰਬਾ।
ਮਹਾਰਾਜ ਤੁਹਾਨੂੰ ਆਪਣਾ ਆਸਰਾ ਜਾਣ ਕੇ ਘਰ ਦੇ ਵਿੱਚ ਜਿਹੜੀ ਮੈਂ ਅਸਚਰਜਤਾ ਭਰੀ ਘਟਨਾ ਵੇਖੀ ਹੈ, ਜੋ ਮੈਂ ਵੇਖ ਕੇ ਆਇਆ ਮਹਾਰਾਜ, ਬੜਾ ਡਰਾਉਣਾ ਦ੍ਰਿਸ਼ ਸੀ ਤੇ ਗਰੀਬ ਨਵਾਜ, ਉਹ ਵੇਖ ਕੇ ਮੈਨੂੰ ਕੇਵਲ ਤੁਹਾਡਾ ਆਸਰਾ ਨਜ਼ਰ ਆਇਆ ਕਿ ਹੁਣ ਜੇ ਮੇਰੀ ਕੋਈ ਬਾਂਹ ਫੜ ਸਕਦਾ ਹੈ ਤਾਂ ਉਹ ਕੇਵਲ ਬਾਜਾਂ ਵਾਲੇ ਚੋਜੀ ਪ੍ਰੀਤਮ ਨੇ, ਉਹਨਾਂ ਤੋਂ ਬਿਨਾਂ ਮੇਰੀ ਕੋਈ ਬੌੜੀ ਨਹੀਂ ਕਰ ਸਕਦਾ। ਹੁਣ ਜੇ ਮੈਨੂੰ ਕੋਈ ਆਸਰਾ ਦੇ ਸਕਦਾ ਤਾਂ ਉਹ ਕਲਗੀਧਰ ਜੀ ਨੇ, ਕਲਗੀਧਰ ਤੋਂ ਬਿਨਾਂ ਮੈਨੂੰ ਕੋਈ ਆਸਰਾ ਨਹੀਂ ਦੇ ਸਕਦਾ। ਮਹਾਰਾਜ ਇਸ ਤਰ੍ਹਾਂ ਬਹੁਤ ਜ਼ਿਆਦਾ ਭੈ ਭੀਤ ਹੋ ਕੇ ਤੁਹਾਡੇ ਚਰਨਾਂ ਦਾ ਆਸਰਾ ਆਪਣੇ ਹਿਰਦੇ ਚ ਗ੍ਰਹਿਣ ਕਰਕੇ ਧਾਰਨ ਕਰਕੇ ਮੈਂ ਤੁਹਾਡੇ ਚਰਨਾਂ ਵਿੱਚ ਆਇਆ ਹਾਂ।
ਏਕ ਮੋਮਨੀ ਹੈ ਤਿਓਰੀ।
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ, ਸਾਡੇ ਘਰਾਂ ਦੇ ਨੇੜੇ ਇੱਕ ਮੋਮਨੀ ਰਹਿੰਦਾ ਹੈ। ਮੋਮਨੀ ਦਾ ਮਤਲਬ ਹੁੰਦਾ ਮੁਸਲਮਾਨ, ਉਹ ਬੜੀਆਂ ਕਲਾਮਾਂ ਪੜ੍ਹਦੀਆਂ ਜਾਣਦਾ ਹੈ, ਕਲਮਾ ਆਦਿਕ ਪੜ੍ਹਦੀਆਂ ਉਹਨੂੰ ਬੜੀਆਂ ਆਉਂਦੀਆਂ ਨੇ। ਕਿਸੇ ਨੂੰ ਵੱਸ ਵਿੱਚ ਕਰਨਾ ਕਲਮਾ ਦੇ ਨਾਲ, ਕਿਸੇ ਨੂੰ ਕਾਬੂ ਵਿੱਚ ਕਰਨਾ, ਏਦਾਂ ਦੀ ਉਹ ਵਿਦਿਆ ਜਾਣਦਾ ਹੈ। ਮਹਾਰਾਜ ਜੀ ਇੱਕ ਮੁਸਲਮਾਨ ਹੈ, ਮੋਮਨੀ ਨਾਮ ਹੈ ਮੁਸਲਮਾਨ। ਮਹਾਰਾਜ ਮੁਸਲਮਾਨੀ ਯਾਨੀ ਕਿ ਮੂਜਬ ਮੁਸਲਮਾਨ ਹੈ।
ਸਿੱਖਣੀ ਨਿਜ ਬਸ ਮੈਂ ਕਰ ਛੋਰੀ।
ਮਹਾਰਾਜ ਜੀ ਉਹਨੇ ਸਾਡੇ ਘਰ ਦੀ ਬੱਚੀ ਨੂੰ ਆਪਣੀ ਕਿਸੇ ਕਲਾਮ ਨਾਲ ਆਪਣੇ ਵੱਸ ਵਿੱਚ ਕਰ ਲਿਆ। ਮਹਾਰਾਜ ਸਾਡੇ ਘਰ ਦੀ ਬੱਚੀ ਹੈ ਤੇ ਉਹਨੇ ਮਹਾਰਾਜ ਜੀ ਕੋਈ ਇਹੋ ਜਿਹੀ ਕਲਾਮ ਪੜ੍ਹੀ ਹੈ ਮੁਸਲਮਾਨੀ ਢੰਗ ਨਾਲ ਤਰੀਕੇ ਨਾਲ ਕਿ ਉਸ ਕਲਾਮ ਨਾਲ ਉਹਨੇ ਉਸ ਸਿੱਖਣੀ ਨੂੰ ਵੱਸ ਵਿੱਚ ਕਰ ਲਿਆ। ਮਹਾਰਾਜ ਜੀ ਉਹਨੂੰ ਆਪਣੇ ਕਾਬੂ ਵਿੱਚ ਕਰ ਲਿਆ ਹੈ।
ਐਸੋ ਮੰਤਰ ਪਠਿਓ ਤਿੰਨ ਕੋਈ।
ਪਤਾ ਨੀ ਉਹਨੇ ਇਹੋ ਜਿਹਾ ਕਿਹੜਾ ਮੰਤਰ ਪੜਿਆ ਉਸ ਮੁਸਲਮਾਨ ਨੇ, ਪਤਾ ਨੀ ਕਿਹੜੀ ਕਲਾਮ ਇਹੋ ਜਿਹੀ ਪੜ੍ਹੀ ਹੈ, ਇਹੋ ਜਿਹਾ ਕਿਹੜਾ ਮੰਤਰ ਜੰਤਰ ਉਹਨੇ ਕੀਤਾ ਹੈ।
ਤਿਸ ਕੀ ਬਾਤ ਬਖਾਨਤ ਸੋਈ।
ਮਹਾਰਾਜ ਉਹ ਸਾਡੇ ਘਰ ਦੀ ਜਿਹੜੀ ਸਿੱਖਣੀ ਹੈ ਬੱਚੀ ਹੈ ਉਸ ਮੁਸਲਮਾਨ ਦੀ ਬੋਲੀ ਬੋਲਣ ਲੱਗ ਪਈ ਹੈ। ਪਤਾ ਨੀ ਇਹੋ ਜਿਹੀ ਉਹਨੇ ਕਿਹੜੀ ਕਲਾਮ ਪੜ੍ਹੀ ਹੈ, ਕਿਹੜਾ ਮੰਤਰ ਜੰਤਰ ਪੜ੍ਹਿਆ ਕਿ ਉਹ ਬੋਲੀ ਉਹਦੀ ਬੋਲਣ ਲੱਗ ਪਈ ਹੈ, ਫਾਰਸੀ ਚ ਗੱਲਾਂ ਕਰਨ ਲੱਗ ਪਈ ਹੈ। ਹਾਲਾਂਕਿ ਉਹਨੂੰ ਫਾਰਸੀ ਪੜ੍ਹੀ ਨਹੀਂ ਹੋਈ, ਉਹਨੇ ਫਾਰਸੀ ਦੀ ਵਿਦਿਆ ਪੜ੍ਹੀ ਨਹੀਂ ਹੈ, ਪਰ ਫਾਰਸੀ ਚ ਬੋਲਣ ਲੱਗ ਪਈ ਹੈ, ਫਾਰਸੀ ਵਿੱਚ ਗੱਲਾਂ ਕਰਨ ਲੱਗ ਪਈ ਹੈ। ਪਤਾ ਨੀ ਮਹਾਰਾਜ ਜੀ ਉਹਨੇ ਇਹੋ ਜਿਹਾ ਕੀ ਮੰਤਰ ਜੰਤਰ ਪੜ੍ਹਿਆ ਹੈ।
ਅਬ ਮੈਂ ਨਹੀਂ ਸਿੱਖਣੀ ਰਹੋ।
ਗੁਰੂ ਇਹ ਵੀ ਕਹਿਣ ਲੱਗ ਪਈ ਹੈ ਕਿ ਹੁਣ ਮੈਂ ਗੁਰੂ ਘਰ ਦੀ ਸਿੱਖਣੀ ਬਣ ਕੇ ਨਹੀਂ ਰਹਿਣਾ। ਇਹੋ ਜਿਹਾ ਕੋਈ ਮੰਤਰ ਕਲਾਮ ਉਹਨੇ ਪੜ੍ਹੀ ਹੈ ਮੁਸਲਮਾਨ ਨੇ, ਪਤਾ ਨੀ ਕਿਹੋ ਜਿਹਾ ਵੱਸ ਕੀਤਾ, ਕਿਹੋ ਜਿਹਾ ਮੰਤਰ ਜੰਤਰ ਪੜ੍ਹਿਆ ਉਹਨੇ ਕਿ ਉਹ ਇਹ ਕਹਿਣ ਲੱਗ ਪਈ ਹੈ ਕਿ ਹੁਣ ਮੈਂ ਗੁਰੂ ਘਰ ਦੀ ਸਿੱਖਣੀ ਬਣ ਕੇ ਨਹੀਂ ਰਹਿਣਾ।
ਇਸੇ ਅਨੁਸਾਰ ਹੋਣ ਮੈਂ ਚਾਹੋ।
ਮੈਂ ਤਾਂ ਜਿਹੜਾ ਉਹ ਫਲਾਣਾ ਪੀਰ ਹੈ ਉਹਦੇ ਅਨੁਸਾਰ ਹੋ ਕੇ ਉਹਦੀ ਮੁਰੀਦ ਬਣ ਕੇ ਰਹਿਣਾ, ਮੈਂ ਸਿੱਖਣੀ ਬਣ ਕੇ ਨਹੀਂ ਰਹਿਣਾ। ਮੈਂ ਤਾਂ ਹੁਣ ਅਮਕਾ ਜਿਹੜਾ ਪੀਰ ਹੈ, ਲਾਲਾਂ ਵਾਲਾ ਪੀਰ ਹੈ, ਉਸ ਪੀਰ ਦੀ ਮੁਰੀਦ ਬਣ ਕੇ ਰਹਿਣਾ, ਉਸ ਪੀਰ ਦੇ ਅਨੁਸਾਰ ਹੀ ਹੋ ਕੇ ਰਹਿਣਾ ਹੈ।
ਕਰ ਜੋਰੇ ਹਮ ਜਿਤਕ ਨਿਕੇਤ।
ਮਹਾਰਾਜ ਜੀ ਜਿਤਨੇ ਕ ਅਸੀਂ ਘਰ ਵਾਲੇ ਹਾਂ, ਜਦੋਂ ਆਪਣੇ ਘਰ ਦੇ ਬੱਚੇ ਦੀ ਅਸੀਂ ਇਹੋ ਜਿਹੀ ਹਾਲਤ ਵੇਖੀ ਤੇ ਅਸੀਂ ਪਰਿਵਾਰ ਦੇ ਜਿਤਨੇ ਵੀ ਜੀ ਹਾਂ, ਜਿਤਨੇ ਵੀ ਮੈਂਬਰ ਹਾਂ,
ਬਹੁ ਸੁਖਾਂ ਸੁਖੀ ਸੁਖ ਹੇਤ।
ਮਹਾਰਾਜ ਜੀ ਅਸੀਂ ਹੱਥ ਜੋੜ ਜੋੜ ਕੇ ਬੜੀਆਂ ਸੁਖਣਾ ਸੁਖੀਆਂ ਕਿ ਸਾਡੀ ਬੱਚੀ ਠੀਕ ਹੋ ਜਾਏ। ਇਹਦੇ ਉੱਤੇ ਜਿਹੜਾ ਇਹ ਕਾਲੇ ਇਲਮ ਦਾ ਜਾਂ ਇਹ ਮੰਤਰ ਜੰਤਰ ਦਾ ਪ੍ਰਭਾਵ ਹੈ ਇਹ ਖਤਮ ਹੋ ਜਾਏ। ਮਹਾਰਾਜ ਜੀ ਇਹਦੇ ਵਾਸਤੇ ਅਸੀਂ ਬੜੀਆਂ ਸੁਖਣਾ ਸੁਖੀਆਂ ਨੇ, ਬਹੁਤ ਜ਼ਿਆਦਾ ਮੰਨਤਾਂ ਮੰਨੀਆਂ ਹਨ।
ਸਤਿਗੁਰ ਕਹਿਓ ਸੋ ਜਾਣੇ ਅਜੋਗ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੁਣ ਕੇ ਬੋਲੇ, ਕਹਿੰਦੇ ਭਾਈ ਇਹ ਗੱਲ ਅਯੋਗ ਜਾਣੋ।
ਪੀਰ ਮੁਰੀਦੀ ਸਿੱਖਣੀ ਹੋ ਗਏ।
ਮਹਾਰਾਜ ਜੀ ਕਹਿੰਦੇ ਜਰੂਰ ਉਹਨੇ ਕੋਈ ਨਾ ਕੋਈ ਆਪਣੇ ਜੀਵਨ ਵਿਚ ਕਮੀ ਧਾਰਨ ਕੀਤੀ ਜਿਹੜੀ ਉਹਦੀ ਹਾਲਤ ਹੋਈ ਹੈ। ਜਰੂਰ ਉਹ ਨਿਗਾਹੇ ਵਾਲੇ ਪੀਰ ਦੀ ਜਾਂ ਕਿਸੇ ਹੋਰ ਪੀਰ ਦੀ ਮੁਰੀਦ ਹੋਵੇਗੀ, ਜਾਂਦੀ ਹੋਵੇਗੀ ਪੀਰ ਦੀ ਕਬਰ ਤੇ ਉਥੋਂ ਜਾ ਕੇ ਸੀਰਨੀਆਂ ਖਾਂਦੀ ਹੋਣੀ ਹੈ, ਪੀਰ ਦਾ ਪ੍ਰਸ਼ਾਦ ਹੋ ਕੇ ਗੁਰੂ ਘਰ ਦੀ ਸਿੱਖਣੀ ਤੇ ਪੀਰਾਂ ਤੇ ਨਿਗਾਹੇ ਵਾਲਾ ਪੀਰ ਜਾਂ ਲਾਲਾਂ ਵਾਲਾ ਪੀਰ, ਪੀਰ ਕਿਹੜਾ ਇੱਕ ਹੈ। ਮਹਾਰਾਜ ਜੀ ਕਹਿੰਦੇ ਕਿਸੇ ਪੀਰ ਦੀ ਜਾਂ ਨਿਗਾਹੇ ਵਾਲਾ ਪੀਰ ਜਾਂ ਲਾਲਾਂ ਵਾਲਾ ਪੀਰ ਹੈ, ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਸਿੱਖਣੀ ਬਣ ਕੇ ਉੱਥੇ ਦੀ ਮੁਰੀਦ ਬਣ ਕੇ ਉਹਨਾਂ ਨੂੰ ਜਾ ਕੇ ਮੰਨਦੀ ਹੋਵੇਗੀ।
ਖਾਵਤ ਹੋਗ ਸ਼ਰੀਣੀ ਸੋਏ।
ਉਹਨਾਂ ਦੀ ਸ਼ੀਰਣੀ ਖਾਂਦੀ ਹੋਣੀ ਆ ਜਾ ਕੇ। ਉਹ ਪੀਰਾਂ ਤੇ ਸ਼ੀਰਣੀ ਵੰਡਦੇ ਨੇ, ਸੀਰਾ ਜਿਹਾ ਬਣਾ ਕੇ ਨਾ ਉਹ ਵੰਡਦੇ ਨੇ। ਉੱਥੋਂ ਦਾ ਕੋਈ ਮੁਸਲਮਾਨ ਹੁੰਦਾ ਪੁਜਾਰੀ, ਉਹ ਜੂਠਾ ਕਰ ਦਿੰਦਾ ਉਹਨੂੰ ਤੇ ਜੂਠਾ ਕਰਕੇ ਫਿਰ ਉਹ ਸਾਰਿਆਂ ਚ ਵੰਡਿਆ ਜਾਂਦਾ ਵੀ ਇਹ ਪੀਰ ਜੀ ਦਾ ਭੋਗ ਲੱਗਾ ਹੋਇਆ। ਉਹ ਮੁਸਲਮਾਨਾਂ ਦਾ ਜੂਠਾ ਉੱਥੇ ਜਾ ਕੇ ਕਿਸੇ ਪੀਰ ਦੇ ਉੱਤੇ ਖਾਂਦੀ ਹੋਵੇਗੀ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਹੇ ਨੇ, ਜੈ ਤੈ ਕਾ ਜੀਵੇ ਪ੍ਰਸਾਦ, ਉਹ ਨੀ ਸਿੱਖ ਮੇਰਾ ਆਦ ਜੁਗਾਦ। ਜਿਹੜਾ ਸਿੱਖ ਜਣੀ ਖਣੀ ਥਾਂ ਤੋਂ ਪ੍ਰਸ਼ਾਦ ਲੈ ਕੇ ਖਾ ਲੈਂਦਾ, ਕਹਿੰਦਾ ਜੀ ਪ੍ਰਸ਼ਾਦ ਹੈ ਤਾਂ ਜਿੱਥੋਂ ਮਰਜ਼ੀ ਲੈ ਕੇ ਖਾ ਲਓ, ਮਹਾਰਾਜ ਕਹਿੰਦੇ ਮੇਰਾ ਸਿੱਖ ਨਹੀਂ ਹੈ। ਹੁਣ ਜਿੱਥੋਂ ਦਾ ਪ੍ਰਸ਼ਾਦ ਕੋਈ ਛਕੇਗਾ ਉੱਥੋਂ ਦਾ ਉਹਦਾ ਅਸਰ ਵੀ ਹੋਵੇਗਾ, ਉੱਥੋਂ ਦਾ ਪ੍ਰਭਾਵ ਵੀ ਕਬੂਲੇਗਾ। ਮਹਾਰਾਜ ਜੀ ਕਹਿੰਦੇ ਜ਼ਰੂਰ ਇਹਨੇ ਕੋਈ ਕਮੀ ਰੱਖੀ। ਕਮੀ ਕੀ ਸੀ? ਇਹ ਕਿਸੇ ਨਿਗਾਹੇ ਵਾਲੇ ਪੀਰ ਤੇ ਜਾਂ ਕਿਸੇ ਹੋਰ ਪੀਰ ਤੇ ਜਾ ਕੇ ਸ਼ੀਰਣੀ ਖਾਂਦੀ ਹੋਣੀ, ਉੱਥੋਂ ਦਾ ਪ੍ਰਸ਼ਾਦ ਲੈ ਕੇ ਖਾਂਦੀ ਹੋਣੀ ਹੈ।
ਇਸ ਕਾਰਨ ਤੇ ਬਸ ਤਿਸ ਹੋਏ।
ਇਸੇ ਕਾਰਨ ਕਰਕੇ ਇਹਦੇ ਤੇ ਕਲਾਮ ਚੱਲੀ ਹੈ। ਜੇ ਗੁਰੂ ਕੀ ਬਾਣੀ ਨਾਲ ਜੁੜੀ ਰਹਿੰਦੀ ਤੇ ਨਿਸ਼ਚਾ ਗੁਰੂ ਘਰ ਤੇ ਰੱਖਦੀ ਤੇ ਹੋ ਨਹੀਂ ਸੀ ਸਕਦਾ ਇਹਦੇ ਤੇ ਕੋਈ ਮੁਸਲਮਾਨੀ ਕਲਾਮ ਚੱਲੇ। ਕਲਾਮਾਂ ਹਮੇਸ਼ਾ ਮੰਤਰ ਜੰਤਰ ਉਹਨਾਂ ਤੇ ਚੱਲਦੇ ਨੇ ਜਿਹੜੇ ਗੁਰਬਾਣੀ ਨੂੰ ਤਿਆਗ ਦਿੰਦੇ ਨੇ, ਗੁਰਮੰਤਰ ਨੂੰ ਤਿਆਗ ਦਿੰਦੇ ਨੇ। ਤਿਆਗ ਦੇਤ ਜੋ ਤਿਆਗ ਦੇਤ ਗੁਰਮੰਤਰ ਜੋ ਸਿੱਧ ਵੀ ਨਰਕੇ ਜਾਤ। ਜਿਹੜੇ ਗੁਰਮੰਤਰ ਦਾ ਤਿਆਗ ਕਰ ਦਿੰਦੇ ਨੇ ਉਹ ਭਾਵੇਂ ਸਿੱਧ ਪੁਰਸ਼ ਵੀ ਹੋਵੇ ਨਰਕਾਂ ਚ ਪੈਂਦਾ। ਮਹਾਰਾਜ ਜੀ ਕਹਿੰਦੇ ਜਿਹੜਾ ਗੁਰਮੰਤਰ ਦਾ ਅਭਿਆਸੀ ਹੈ, ਗੁਰਬਾਣੀ ਦਾ ਅਭਿਆਸੀ ਹੈ, ਉਹਦੇ ਤੇ ਖਾਲਸਾ ਜੀ ਕੋਈ ਤੰਤਰ ਮੰਤਰ ਨਹੀਂ ਚੱਲਦਾ। ਗੁਰਬਾਣੀ ਦਾ ਮਹਾਵਾਕ ਹੈ, ਤੰਤ ਮੰਤ ਨਾ ਜੋਹ ਹੀ ਤਿਤ ਚਾਖ ਨਾ ਲਾਗੈ। ਤੰਤ ਮੰਤ ਨਾ ਜੋਹ ਹੀ ਤਿਤ ਚਾਖ ਨਾ ਲਾਗੈ। ਉਹਨੂੰ ਨਾ ਕੋਈ ਤੰਤਰ ਲੱਗਦਾ, ਨਾ ਕੋਈ ਮੰਤਰ ਜੁੰਦਾ, ਨਾ ਉਹਦੇ ਤੇ ਕੋਈ ਜੰਤਰ ਚੱਲਦਾ, ਨਾ ਉਹਨੂੰ ਕਿਸੇ ਦੀ ਬੁਰੀ ਨਜ਼ਰ ਲੱਗਦੀ ਹੈ। ਕਿਹਨਾਂ ਨੂੰ? ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਨੇ, ਗੁਰਮੰਤਰ ਨਾਲ ਜੁੜੇ ਹੋਏ ਨੇ, ਜਿਹੜੇ ਕੇਵਲ ਗੁਰੂ ਨਾਨਕ ਦੇ ਘਰ ਦਾ ਭਰੋਸਾ ਰੱਖਦੇ। ਇਹ ਨਹੀਂ ਕਿ ਜਿੱਥੇ ਗਏ ਉਹੋ ਜਿਹੇ ਹੋ ਗਏ, ਜੇ ਕਿਸੇ ਪੀਰ ਤੇ ਗਏ ਤਾਂ ਉਹੋ ਜਿਹੇ ਹੋ ਗਏ, ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ, ਜਿੱਥੇ ਗਏ ਉਹੋ ਜਿਹੇ ਬਣ ਗਏ। ਐਸਾ ਸਿੱਖ ਦਾ ਕਿਰਦਾਰ ਕਰੈਕਟਰ ਨਹੀਂ ਹੈ। ਸਿੱਖ ਦਾ ਕਿਰਦਾਰ ਹੈ ਜਿੱਥੇ ਜਾਵੇ ਹਰ ਜਗ੍ਹਾ ਤੇ ਆਪਣੇ ਮਾਲਕ ਦਾ ਭਰੋਸਾ ਰੱਖੇ, ਥਾਂ ਥਾਂ ਤੇ ਜਾ ਕੇ ਸਜਦੇ ਨਾ ਕਰਦਾ ਫਿਰੇ, ਥਾਂ ਥਾਂ ਤੇ ਜਾ ਕੇ ਮੱਥੇ ਨਾ ਟੇਕਦਾ ਫਿਰੇ। ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨਾ ਦਾ ਸਿਧਾਂਤ ਹੈ ਸਿੱਖ ਦਾ। ਮਹਾਰਾਜ ਜੀ ਕਹਿੰਦੇ ਇਹਦੇ ਤੇ ਜਿਹੜਾ ਮੰਤਰ ਚੱਲਿਆ ਇਹਦਾ ਕਾਰਨ ਹੈ ਕਿ ਕਿਸੇ ਪੀਰ ਦੀ ਕਬਰ ਤੇ ਜਾ ਕੇ ਉੱਥੋਂ ਦੀ ਸੀਰਨੀ ਖਾਂਦੀ ਰਹੀ ਹੈ, ਉਹ ਪੀਰ ਦਾ ਪ੍ਰਸ਼ਾਦ ਖਾਂਦੀ ਰਹੀ ਹੈ। ਇਸੇ ਕਰਕੇ ਇਹਦੇ ਤੇ ਉਸ ਮੁਸਲਮਾਨ ਦੀ ਕਲਾਮ ਚੱਲ ਗਈ ਹੈ। ਹੁਣ ਉਹਦੀ ਬੋਲੀ ਬੋਲਦੀ ਆ, ਉਹਦੇ ਅਧੀਨ ਹੋ ਕੇ ਚੱਲਦੀ, ਕਹਿੰਦੀ ਮੈਂ ਗੁਰੂ ਕੀ ਸਿੱਖਣੀ ਨਹੀਂ ਰਹਿਣਾ, ਮੈਂ ਤਾਂ ਮੁਸਲਮਾਨ ਦੀ ਮੁਰੀਦ ਬਣ ਜਾਣਾ, ਕਿਉਂਕਿ ਉਹਦੀ ਕਲਾਮ ਇਹਦੇ ਤੇ ਚੱਲ ਗਈ ਹੈ, ਉਹਦਾ ਮੰਤਰ ਇਹਦੇ ਤੇ ਚੱਲ ਗਿਆ ਤੇ ਤਾਂ ਚੱਲਿਆ ਕਿਉਂਕਿ ਉੱਥੇ ਜਾ ਕੇ ਉਹਨਾਂ ਦੀਆਂ ਸੀਰਨੀਆਂ ਖਾਂਦੀ ਰਹੀ ਹੈ।
ਸਿੱਖ ਬਿਨੈ ਬੋਲਿਓ ਕਰ ਜੋਰੀ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਉਹ ਜਿਹੜਾ ਸਿੱਖ ਸੀ ਉਹਨੇ ਹੱਥ ਜੋੜੇ ਤੇ ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗਾ,
ਬਖਸ਼ੋ ਅਹੈ ਭਾਣ ਜੀ ਮੋਰੀ।
ਕਹਿਣ ਲੱਗਾ ਸਤਿਗੁਰੂ ਜੀ ਮੈਂ ਤੁਹਾਡਾ ਸਿੱਖ ਹਾਂ, ਸੇਵਕ ਹਾਂ, ਮਨ ਤਨ ਕਰਕੇ ਤੁਹਾਡਾ ਸਿੱਖ ਹਾਂ, ਤੇ ਗਰੀਬ ਨਵਾਜ ਕਿਰਪਾ ਕਰਕੇ ਉਹਨੂੰ ਹੁਣ ਬਖਸ਼ ਲਓ, ਮੇਰੀ ਭਾਣ ਜੀ ਹੈ, ਮੈਂ ਉਹਦਾ ਮਾਮਾ ਹਾਂ, ਉਹ ਮੇਰੀ ਭਾਣ ਜੀ ਹੈ, ਜਿਹਦੀ ਇਹ ਹਾਲਤ ਹੋਈ ਹੈ, ਜਿਹਦੇ ਤੇ ਕਲਾਮ ਚੱਲੀ ਹੈ ਤੇ ਉਹ ਮੁਸਲਮਾਨਾਂ ਦੀ ਬੋਲੀ ਬੋਲ ਰਹੀ ਹੈ, ਮਹਾਰਾਜ ਕਿਰਪਾ ਕਰੋ, ਦਇਆ ਕਰਕੇ ਉਹਨੂੰ ਬਖਸ਼ ਲਵੋ।
ਮੈਂ ਅਰ ਮਮ ਪਗਨੀ ਜਦ ਕਦਾ।
ਮਹਾਰਾਜ ਮੈਂ ਔਰ ਮੇਰੀ ਭੈਣ ਜਿਹਦੀ ਉਹ ਲੜਕੀ ਹੈ, ਮੈਂ ਔਰ ਮੇਰੀ ਭੈਣ ਜਦੋਂ ਕਦੋਂ ਵੀ
ਅਹੈ ਆਦ ਕੇ ਸਿੱਧਕੀ ਸਦਾ।
ਅਸੀਂ ਮੁੱਢ ਤੋਂ ਗੁਰੂ ਘਰ ਦੇ ਸਿੱਧਕੀ ਸਿੱਖ ਹਾਂ, ਮੇਰੀ ਭੈਣ ਵੀ ਗੁਰੂ ਘਰ ਦੀ ਸਿੱਧਕੀ ਸਿੱਖ ਹੈ, ਮੈਂ ਵੀ ਗੁਰੂ ਘਰ ਦਾ ਸਿੱਧਕੀ ਸਿੱਖ ਹਾਂ।
ਨਾਨਕ ਦਾਦਕ ਸਿੱਖ ਹਮਾਰੇ।
ਮਹਾਰਾਜ ਜੀ ਮੇਰੇ ਨਾਨਕੇ ਔਰ ਮੇਰੇ ਦਾਦਕੇ ਦੋਨੋਂ ਪਰਿਵਾਰ ਸਿੱਖਾਂ ਦੇ ਨੇ, ਮੇਰਾ ਨਾਨਕਾ ਪਰਿਵਾਰ ਵੀ ਸਿੱਖਾਂ ਦਾ ਔਰ ਮੇਰਾ ਦਾਦਕਾ ਪਰਿਵਾਰ ਵੀ ਗੁਰੂ ਘਰ ਦੇ ਸਿੱਖ ਹਨ।
ਐਸੀ ਨਹੀਂ ਕੁਮਤ ਕੋ ਤਾਰੇ।
ਮਹਾਰਾਜ ਜੀ ਹੁਣ ਇਹੋ ਜੀ ਜਿਹੜੀ ਕੁਮਤ ਹੈ ਉਹ ਅਸੀਂ ਕਦੇ ਧਾਰਨ ਨਹੀਂ ਕੀਤੀ, ਪਰ ਪਤਾ ਨਹੀਂ ਸਾਡੀ ਇਸ ਲੜਕੀ ਨੇ ਉਹ ਕੁਮਤ ਖੋਟੀ ਮਤ ਕਿਵੇਂ ਧਾਰਨ ਕਰ ਲਈ ਹੈ।
ਸ਼੍ਰੀ ਮੁਖ ਤੇ ਉਪਚਾਰ ਬਖਾਨਾ।
ਕਲਗੀਧਰ ਜੀ ਨੇ ਉਪਾਓ ਦੱਸਿਆ, ਮਹਾਰਾਜ ਦਸਵੇਂ ਪਾਤਸ਼ਾਹ ਨੇ ਉਪਚਾਰ ਦੱਸਿਆ, ਕਹਿਣ ਲੱਗੇ
ਤਿਸ ਕਰਾਓ ਸਰ ਮੁਕਤ ਸ਼ਨਾਨਾ।
ਮਹਾਰਾਜ ਜੀ ਕਹਿੰਦੇ ਭਾਈ ਏਦਾਂ ਕਰੋ, ਆਪਣੀ ਉਸ ਬੱਚੀ ਨੂੰ ਮੁਕਤਸਰ ਸਰੋਵਰ ਵਿੱਚ ਇਸ਼ਨਾਨ ਕਰਾਓ। ਸ੍ਰੀ ਮੁਕਤਸਰ ਸਾਹਿਬ ਜਿੱਥੇ 40 ਸਿੰਘਾਂ ਨੇ ਸਤਿਗੁਰਾਂ ਤੋਂ ਆਪਣਾ ਆਪਾ ਕੁਰਬਾਨ ਕਰਕੇ ਸਤਿਗੁਰਾਂ ਨਾਲ ਟੁੱਟੀ ਗੰਢੀ, ਔਰ ਕਲਗੀਧਰ ਪਾਤਸ਼ਾਹ ਨੇ ਉਹਨਾਂ 40 ਨੂੰ 40 ਮੁਕਤਿਆਂ ਦਾ ਖਿਤਾਬ ਦਿੱਤਾ। ਉਸ ਪਵਿੱਤਰ ਸਰੋਵਰ ਦਾ ਨਾਮ ਹੈ ਮੁਕਤਸਰ, ਪਹਿਲਾਂ ਉਹਦਾ ਨਾਂ ਸੀ ਖਿਦਰਾਣੇ ਦੀ ਢਾਬ। ਜਦੋਂ ਉੱਥੇ 40 ਸਿੰਘ ਸ਼ਹੀਦ ਹੋਏ ਤੇ ਮਹਾਰਾਜ ਜੀ ਨੇ ਆਖਿਆ ਇੱਥੇ ਮੇਰੇ 40 ਸਿੰਘ ਲੜ ਕੇ ਮੁਕਤ ਹੋਏ ਨੇ, ਇਹ ਮੁਕਤੀ ਦਾ ਸਰ ਹੈ, ਮੁਕਤੀ ਦਾ ਸਰੋਵਰ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ ਭਾਈ ਇਸ ਉਹ ਬੱਚੀ ਨੂੰ, ਆਪਣੀ ਇਸ ਲੜਕੀ ਨੂੰ ਸ੍ਰੀ ਮੁਕਤਸਰ ਸਰੋਵਰ ਵਿੱਚ ਇਸ਼ਨਾਨ ਕਰਵਾਓ।
ਦੂਰ ਕੁਰੈਤ ਹੋਏਗੀ ਤਬੈ।
ਉਹਦੀ ਇਹ ਜਿਹੜੀ ਕੁਰੈਤ ਹੈ ਉਹ ਦੂਰ ਹੋਵੇਗੀ।
ਪੜੋ ਮੁਕਤ ਨਾਮਾ ਟਿਗ ਸਬੈ।
ਔਰ ਮੁਕਤੀ ਨਾਮੇ ਦਾ ਪਾਠ ਉਹਦੇ ਕੋਲ ਬਹਿ ਕੇ ਪੜੋ। ਮੁਕਤੀਨਾਮਾ ਜਿਹਦੀ ਆਪਾਂ ਕਥਾ ਵਿਚਾਰੀ, ਉਸ ਮੁਕਤੀਨਾਮੇ ਦੀ ਗੱਲ ਕਰਦੇ ਕਲਗੀਧਰ ਕਹਿੰਦੇ ਉਹਦੇ ਕੋਲ ਬੈਠ ਕੇ ਮੁਕਤੀਨਾਮੇ ਦਾ ਪਾਠ ਉਹਨੂੰ ਸਰਵਣ ਕਰਾਓ।
40 ਪਾਠ ਸੁਣਾਵਨ ਕਰੀਏ।
ਮੁਕਤੀਨਾਮੇ ਦੇ 40 ਪਾਠ ਉਹਨੂੰ ਸੁਣਾਓ, 40 ਜਾਪ, 40 ਵਾਰ ਜਿਹੜਾ ਮੁਕਤੀਨਾਮਾ ਹੈ ਉਹਨੂੰ ਸਰਵਣ ਕਰਾਓ। 40 ਪਾਠ ਮੁਕਤੀਨਾਮੇ ਦੇ ਉਹਨੂੰ ਸਰਵਣ ਕਰਾਓ।
ਉਨ ਜਪ ਪੜੋ ਬਿਗਨ ਪਰ ਹਰੀਏ।
ਜਪਜੀ ਸਾਹਿਬ ਦਾ ਪਾਠ ਸੁਣਾਓ, ਪਹਿਲਾਂ ਜਪਜੀ ਸਾਹਿਬ ਦਾ ਪਾਠ ਸੁਣਾਓ, ਫਿਰ 40 ਪਾਠ ਮੁਕਤੀਨਾਮੇ ਦੇ ਸੁਣਾਓ, ਜਿੰਨੇ ਸਮੇਂ ਚ ਸੁਣਾ ਸਕਦੇ ਹੋ। ਰੋਜ਼ ਸੁਣਾ ਦਿਓ ਤਾਂ ਵੀ, ਜੇ ਕੁਝ ਸਮੇਂ ਚ ਸੁਣਾ ਸਕਦੇ ਹੋ ਤਾਂ ਵੀ। ਮਹਾਰਾਜ ਜੀ ਕਹਿੰਦੇ 40 ਪਾਠ ਮੁਕਤੀਨਾਮੇ ਦੇ ਔਰ ਜਪਜੀ ਸਾਹਿਬ ਦਾ ਪਾਠ ਉਹਨੂੰ ਸੁਣਾਓ, ਇਹ ਬਿਘਨ ਦੂਰ ਹੋ ਜਾਏਗਾ, ਇਹ ਜਿਹੜਾ ਕਲਾਮ ਦਾ ਅਸਰ ਉਹਦੇ ਤੇ ਹੋਇਆ ਇਹ ਖਤਮ ਹੋ ਜਾਏਗਾ, ਕਿਉਂਕਿ ਗੁਰਬਾਣੀ ਤੋਂ ਉੱਤਮ ਕੋਈ ਕਲਾਮ ਨਹੀਂ ਹੈ। ਗੁਰਬਾਣੀ ਸਰਬ ਸਰਵੋਤਮ ਹੈ, ਸਰਬ ਸ੍ਰੇਸ਼ਟ ਹੈ, ਇਸੇ ਕਰਕੇ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਦੁਨੀਆਂ ਦੀਆਂ ਜਿਤਨੀਆਂ ਬਾਣੀਆਂ ਨੇ, ਜਿਤਨੀਆਂ ਕਲਾਮਾਂ ਨੇ, ਸਭ ਤੋਂ ਸ਼੍ਰੋਮਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਗੁਣੀ ਭਾਨੀ ਬਾਨੀ ਤਾਂ ਕਿ ਗੁਰੂ ਗੁਰਬਾਨੀ ਹੈ। ਬੜੇ ਬੜੇ ਵਿਦਵਾਨਾਂ ਗੁਣੀਆਂ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਉਹਦੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਹੈ। ਸਤਿਗੁਰਾਂ ਦੀ ਬਾਣੀ ਸਰਬ ਸ੍ਰੇਸ਼ਟ ਹੈ, ਸਰਵੋਤਮ ਹੈ। ਖਾਲਸਾ ਜੀ, ਗੁਰਬਾਣੀ ਤੋਂ ਉੱਤਮ ਕੋਈ ਮੰਤਰ ਨਹੀਂ ਦੁਨੀਆ ਵਿੱਚ, ਗੁਰਬਾਣੀ ਤੋਂ ਉੱਤਮ ਕੋਈ ਕਲਾਮ ਨਹੀਂ ਹੈ, ਤੇ ਮੂਲ ਮੰਤਰ ਤੋਂ ਉੱਤਮ ਦੁਨੀਆਂ ਵਿੱਚ ਕੋਈ ਮੰਤਰ ਨਹੀਂ ਹੈ। ਮੂਲ ਮੰਤਰ ਤੋਂ ਉੱਤਮ ਦੁਨੀਆਂ ਚ ਕੋਈ ਮੰਤਰ ਨਹੀਂ। ਮੂਲ ਮੰਤਰ ਦਾ ਕੀ ਮਤਲਬ ਹੈ? ਸਾਰੇ ਮੰਤਰਾਂ ਦਾ ਮੂਲ ਜੜ ਉਹ ਮੂਲ ਮੰਤਰ ਹੈ। ਸਾਰੇ ਮੰਤਰਾਂ ਦਾ ਮੂਲ, ਸਾਰੇ ਮੰਤਰਾਂ ਦੀ ਜੜ ਉਹ ਮੂਲ ਮੰਤਰ ਹੈ। ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ, ਸਭ ਤੋਂ ਸਰਵੋਤਮ। ਮਹਾਰਾਜ ਜੀ ਕਹਿੰਦੇ ਜਪਜੀ ਸਾਹਿਬ ਦਾ ਪਾਠ ਸੁਣਾਓ, 40 ਪਾਠ ਮੁਕਤੀਨਾਮੇ ਦੇ ਸੁਣਾਓ, ਕਿਉਂਕਿ ਮੁਕਤੀਨਾਮੇ ਚ ਰਹਿਤ ਬਹਿਤ ਹੈ ਨਾ। 40 ਪਾਠ ਸੁਣਾਉਣ ਦਾ ਮਤਲਬ ਇਹੀ ਹੈ ਕਿ ਰਹਿਤ ਬਹਿਤ ਦਾ ਪਤਾ ਲੱਗੇ ਕਿ ਸਾਡੀ ਰਹਿਤ ਬਹਿਤ ਕਿਹੋ ਜਿਹੀ ਹੋਣੀ ਚਾਹੀਦੀ। ਜੇ ਅਸੀਂ ਰਹਿਤ ਵਿੱਚ ਪੱਕੇ ਰਹਾਂਗੇ, ਰਹਿਣੀ ਬਹਿਣੀ ਚ ਪੱਕੇ ਰਹਾਂਗੇ, ਤੇ ਕਦੇ ਕਿਸੇ ਪੀਰ ਤੇ ਜਾ ਕੇ ਸੀਰਨੀ ਥੋੜੀ ਖਾਵਾਂਗੇ। ਜੇ ਸਾਨੂੰ ਰਹਿਤ ਦਾ ਨਹੀਂ ਪਤਾ ਤਾਂ ਹੀ ਪੀਰਾਂ ਤੇ ਜਾ ਕੇ ਸੀਰਨੀਆਂ ਖਾਂਦੇ ਹਾਂ। ਜੇ ਰਹਿਤ ਦਾ ਪਤਾ ਹੋਵੇ ਕਿ ਗੁਰਸਿੱਖ ਨੇ ਜਗ੍ਹਾ ਜਗ੍ਹਾ ਦਾ ਪ੍ਰਸ਼ਾਦ ਨਹੀਂ ਖਾਣਾ, ਮੁਕਤੀਨਾਮੇ ਚ ਬਚਨ ਆਇਆ ਨਾ ਕਿ ਹਰ ਜਗ੍ਹਾ ਦਾ ਪ੍ਰਸ਼ਾਦ ਸਿੱਖ ਨੇ ਨਹੀਂ ਖਾਣਾ। ਸਿੱਖ ਨੇ ਕੇਵਲ ਗੁਰੂ ਕਾ ਪ੍ਰਸ਼ਾਦ ਛਕਣਾ, ਕੜਾ ਪ੍ਰਸ਼ਾਦ ਜਿਹੜਾ ਗੁਰੂ ਦਰਬਾਰ ਵਿੱਚੋਂ ਮਿਲਦਾ, ਉਹਦੇ ਤੋਂ ਇਲਾਵਾ ਜਾਂ ਹਰ ਜਗ੍ਹਾ ਦਾ ਪ੍ਰਸ਼ਾਦ। ਹੁਣ ਰਹਿਤਨਾਮਾ ਮੁਕਤੀਨਾਮਾ ਪੜਿਆ ਹੋਵੇਗਾ ਤੇ ਪਤਾ ਹੋਵੇਗਾ। ਹੁਣ ਜਿਹਨੂੰ ਰਹਿਤ ਦਾ ਨਹੀਂ ਪਤਾ ਉਹ ਕਹਿੰਦਾ ਜੀ ਪ੍ਰਸ਼ਾਦ ਹੀ ਹੈ, ਇਹ ਤਾਂ ਜਿੱਥੋਂ ਮਰਜ਼ੀ ਲੈ ਲਓ, ਇਹ ਤਾਂ ਪ੍ਰਸ਼ਾਦ ਹੈ ਜੀ। ਭਾਵੇਂ ਕਿਸੇ ਹਨੂਮਾਨ ਦੇ ਮੰਦਰ ਚੋਂ ਮਿਲਦਾ ਹੋਵੇ, ਭਾਵੇਂ ਕਿਸੇ ਸ਼ਨੀ ਦੇ ਮੰਦਰ ਚੋਂ ਮਿਲਦਾ ਹੋਵੇ, ਤੇ ਭਾਵੇਂ ਕਾਲੀ ਦੇ ਮੰਦਰ ਚੋਂ ਲੋਕ ਸ਼ਰਾਬ ਲੈ ਕੇ ਪੀਵੀ ਜਾਂਦੇ ਨੇ, ਕਹਿੰਦੇ ਵੀ ਪ੍ਰਸ਼ਾਦ ਹੈ, ਉੱਥੇ ਸ਼ਰਾਬ ਚੜ੍ਹਦੀ ਹੈ। ਕਹਿੰਦੇ ਜੀ ਇਹ ਵੀ ਪ੍ਰਸ਼ਾਦ, ਉੱਥੇ ਸ਼ਰਾਬੀ ਪਿਆਕੜਾਂ ਨੂੰ ਪ੍ਰਸ਼ਾਦ ਪੀ ਪੀ ਕੇ ਪਤਾ ਨਹੀਂ ਕਿੰਨਾ ਕੁ ਬ੍ਰਹਮ ਗਿਆਨ ਹੋ ਰਿਹਾ ਹੋਣਾ, ਕੁੱਤਿਆਂ ਦੇ ਨਾਲ ਲੇਟਦੇ ਹੋਏ ਨਜ਼ਰ ਆਉਂਦੇ ਨੇ, ਇਹੋ ਜਿਹਾ ਪ੍ਰਸ਼ਾਦ ਵੀ ਹੈ। ਗੁਰੂ ਕੇ ਸਿੱਖ ਨੇ ਤਾਂ ਕੇਵਲ ਗੁਰੂ ਕਲਗੀਧਰ ਦੇ ਦਰ ਤੇ, ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਇਆ ਜਿਹੜਾ ਪ੍ਰਸ਼ਾਦ ਹੈ ਉਹ ਅੰਗੀਕਾਰ ਕਰਨਾ, ਉਹ ਰੋਕੜਾ ਪ੍ਰਸ਼ਾਦ ਹੈ। ਹੁਣ ਮੁਕਤੀਨਾਮਾ ਪੜਿਆ ਹੋਵੇਗਾ, ਜੇ ਅਸੀਂ ਪੜਾਂਗੇ ਮੁਕਤੀਨਾਮਾ, ਇਹ ਰਹਿਤ ਹੈ ਤੇ ਸਾਨੂੰ ਬੋਧ ਹੋਵੇਗਾ ਅਸੀਂ ਕੇਸਾਂ ਦਾ ਸਤਿਕਾਰ ਕਿਵੇਂ ਕਰਨਾ, ਕਕਾਰਾਂ ਦਾ ਸਤਿਕਾਰ ਕਿਵੇਂ ਕਰਨਾ, ਸਾਡਾ ਪਹਿਰਾਵਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਬਹੁਤੇ ਭੜਕੀਲੇ ਤੇ ਲਚਕੀਲੇ ਜੇ ਰੰਗ ਜਿਹੜੇ ਨੂੰ ਅਸੀਂ ਨਹੀਂ ਪਾਉਣੇ, ਜਿਹੜੇ ਅੱਖਾਂ ਨੂੰ ਚੁੱਭਣ, ਸਾਦਗੀ ਵਾਲੇ ਬਸਤਰ ਜਿਹੜੇ ਨੂੰ ਸਰੀਰ ਤੇ ਧਾਰਨ ਕਰਨੇ। ਕੁਸੁੰਭਾ ਰੰਗ ਜ਼ਿਕਰ ਆਇਆ ਸੀ, ਕੁਸੁੰਭੇ ਦਾ ਮਤਲਬ ਜਿਹੜੇ ਬਹੁਤੇ ਲਚਕੀਲੇ ਜੇ ਭੜਕੀਲੇ ਜੇ ਰੰਗ, ਜਿਹੜੇ ਗਰਮ ਜੇ ਰੰਗ ਹੁੰਦੇ ਨੇ ਨਾ, ਬਹੁਤੇ ਜ਼ਿਆਦਾ ਜਿਹੜੇ ਅੱਖਾਂ ਨੂੰ ਚੁੱਭਣ ਵਾਲੇ ਉਪਰੇ ਜੇ ਰੰਗ ਹੁੰਦੇ ਨੇ ਉਹ ਨਹੀਂ ਗ੍ਰਹਿਣ ਕਰਨੇ। ਸੂਹਾ ਆਦਿਕ ਜਿਹੜਾ ਰੰਗ ਹੈ ਉਹ ਨਹੀਂ ਗ੍ਰਹਿਣ ਕਰਨਾ। ਉਹ ਸਾਰੀ ਰਹਿਤ ਬਹਿਤ ਜਿਹੜੀ ਹੈ ਉਹ ਰਹਿਤਨਾਮਿਆਂ ਵਿੱਚ, ਮੁਕਤੀਨਾਮੇ ਵਿੱਚ ਸਾਨੂੰ ਸਤਿਗੁਰੂ ਜੀ ਨੇ ਦੱਸੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਨੂੰ 40 ਪਾਠ ਸੁਣਾਓ ਮੁਕਤੀਨਾਮੇ ਦੇ, ਉਹਨੂੰ ਸੁਣ ਕੇ ਸੋਝੀ ਹੋਵੇ ਕਿ ਕਿਹੋ ਜਿਹੀ ਗੁਰਸਿੱਖ ਦੀ ਜਿਹੜੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਜਪਜੀ ਸਾਹਿਬ ਦਾ ਪਾਠ ਸੁਣਾਓ ਤੇ ਮਹਾਰਾਜ ਜੀ ਕਹਿੰਦੇ ਜਿਤਨੇ ਵਿਘਨ ਨੇ ਉਹ ਸਾਰੇ ਵਿਘਨ ਉਹਦੇ ਦੂਰ ਹੋ ਜਾਣਗੇ।
ਵਾਹਿਗੁਰੂ ਜੀ ਹੋਏ ਸਹਾਏ,
ਵਾਹਿਗੁਰੂ ਜੀ ਉਹਦੀ ਸਹਾਇਤਾ ਕਰਨਗੇ, ਪਰਮੇਸ਼ਰ ਜੀ ਉਹਦੀ ਸਹਾਇਤਾ ਕਰਨਗੇ, ਉਹਦੀ ਮਦਦ ਕਰਨਗੇ।
ਪਰਿਓ ਭੂਤ ਕੋ ਸਾਇਆ ਜੋਏ,
ਜੇ ਕਿਸੇ ਪ੍ਰੇਤ ਭੂਤ ਦਾ ਸਾਇਆ ਪਿਆ ਹੋਇਆ ਉਹ ਵੀ ਦੂਰ ਹੋ ਜਾਏਗਾ, ਬਾਣੀ ਦੇ ਨਾਲ ਦੂਰ ਹੋ ਜਾਏਗਾ। ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ, ਕਿਸੇ ਸਿਆਣੇ ਕੋਲ ਜਾ ਕੇ ਲਾਚੀਆਂ ਕਰਾ ਕੇ ਖਾਣ ਦੀ ਲੋੜ ਨਹੀਂ, ਕਿਸੇ ਕੋਲੋਂ ਜਲ ਬਣਵਾ ਕੇ ਫਿਰ ਉਹ ਜਲ ਦਾ ਤਰੋਂਕਾ ਦੇਣ ਦੀ ਲੋੜ ਨਹੀਂ ਕਿ ਸਾਨੂੰ ਕੋਈ ਭੂਤ ਪ੍ਰੇਤ ਦਾ ਸਾਇਆ ਪੈ ਗਿਆ ਤੇ ਅਸੀਂ ਇਹ ਬਾਬੇ ਦੀਆਂ ਦਿੱਤੀਆਂ ਲਾਚੀਆਂ ਖਾਵਾਂਗੇ ਤੇ ਭੂਤ ਪ੍ਰੇਤ ਦੂਰ ਹੋ ਜਾਏਗਾ। ਗੁਰਸਿੱਖ ਨੇ ਤਾਂ ਕੇਵਲ ਗੁਰਬਾਣੀ ਦਾ ਤਰੋਂਕਾ ਦੇਣਾ, ਘਰ ਵਿੱਚ ਗੁਰਬਾਣੀ ਦਾ ਆਸਰਾ ਰੱਖਣਾ, ਗੁਰਬਾਣੀ ਦੀ ਟੇਕ ਰੱਖਣੀ, ਗੁਰਬਾਣੀ ਬਿਨਾਂ ਹੋਰ ਕੋਈ ਟੇਕ ਨਹੀਂ ਰੱਖਣੀ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਮੈਨੂੰ ਕੇਵਲ ਗੁਰਸਿੱਖ ਦਾ ਇਹ ਨਿਸ਼ਚਾ ਕਿ ਮੈਨੂੰ ਕੇਵਲ ਗੁਰਬਾਣੀ ਦਾ ਆਧਾਰ ਹੈ, ਗੁਰਬਾਣੀ ਦੀ ਟੇਕ ਹੈ, ਗੁਰਬਾਣੀ ਤੋਂ ਬਿਨਾਂ ਹੋਰ ਕੋਈ ਟੇਕ ਨਹੀਂ, ਹੋਰ ਕੋਈ ਭਰੋਸਾ ਨਹੀਂ। ਮਹਾਰਾਜ ਜੀ ਕਹਿੰਦੇ ਹੁਣ ਇਹ ਭੂਤ ਪ੍ਰੇਤ ਵੀ ਹੁੰਦੇ ਨੇ, ਹੁਣ ਕਈ ਕਹਿੰਦੇ ਜੀ ਹੁੰਦੇ ਹੀ ਨਹੀਂ ਜੀ, ਇਹ ਤਾਂ ਹੁਣ ਜਿਹੜੇ ਪੱਛਮੀ ਸਭਿਅਤਾ ਦੇ ਸਕਾਲਰ ਨੇ ਉਹ ਵੀ ਮੰਨਣ ਲੱਗ ਪਏ ਨੇ ਕਿ ਭੂਤ ਪ੍ਰੇਤਾਂ ਦਾ ਪਰਛਾਵਾਂ ਹੁੰਦਾ ਹੈ। ਜਿਹੜੀ ਗੁਪਤ ਸ੍ਰਿਸ਼ਟੀ ਹੈ, ਸੂਖਮ ਸ੍ਰਿਸ਼ਟੀ ਵਿੱਚ ਇਹਨਾਂ ਦਾ ਵਰਤਾਰਾ ਵਰਤਦਾ। ਤਦੇ ਤਾਂ ਗੁਰੂ ਸਾਹਿਬ ਨੇ ਲਿਖਿਆ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਹੈਣ ਨੇ ਤਾਂ ਕਿਹਾ ਨਾ ਕਈ ਕਰੋੜਾਂ ਨੇ, ਕਈ ਕਰੋੜਾਂ ਦੀ ਇਹਨਾਂ ਦੀ ਗਿਣਤੀ ਹੈ। ਇਹ ਵੀ ਵਰਤਦੇ ਨੇ ਸੂਖਮ ਮੰਡਲ ਵਿੱਚ। ਹੁਣ ਜਿਹੜੇ ਬਾਣੀ ਨਹੀਂ ਪੜ੍ਹਦੇ, ਸਿਮਰਨ ਨਹੀਂ ਕਰਦੇ, ਜਿੱਥੇ ਭੈੜੀਆਂ ਬਿਰਤੀਆਂ ਦਾ ਪਰਿਵਰਤਨ ਹੁੰਦਾ, ਭੈੜੀਆਂ ਬਿਰਤੀਆਂ ਦਾ ਵਰਤਾਵਾ ਵਰਤਦਾ ਹੈ, ਖੋਟੀਆਂ ਬਿਰਤੀਆਂ ਦਾ ਵਰਤਾਵਾ ਵਰਤਦਾ ਹੈ, ਉੱਥੇ ਇਹਨਾਂ ਦੇ ਪਰਛਾਵੇਂ ਚੱਲਦੇ ਹੀ ਚੱਲਦੇ ਨੇ। ਜਿੱਥੇ ਸਤੋਗੁਣੀ ਬਿਰਤੀ ਹੁੰਦੀ ਹੈ ਉੱਥੇ ਦੇਵਤਿਆਂ ਦਾ ਪ੍ਰਭਾਵ ਹੁੰਦਾ, ਜਿੱਥੇ ਤਮੋਗੁਣੀ ਬਿਰਤੀ ਦਾ ਪ੍ਰਭਾਵ ਹੁੰਦਾ ਉੱਥੇ ਦਾਨਵਾਂ ਦਾ ਪ੍ਰਭਾਵ, ਰਾਕਸ਼ਾਂ ਦਾ, ਇਹਨਾਂ ਭੂਤਾਂ ਪ੍ਰੇਤਾਂ ਦਾ ਪ੍ਰਭਾਵ ਹੁੰਦਾ। ਮਹਾਰਾਜ ਜੀ ਕਹਿੰਦੇ ਅਗਰ ਕਿਸੇ ਭੂਤ ਪ੍ਰੇਤ ਦਾ ਛਾਇਆ ਵੀ ਹੋਇਆ ਹੋਵੇਗਾ ਤਾਂ ਉਹ ਵੀ ਦੂਰ ਹੋ ਜਾਏਗਾ। ਗੁਰਬਾਣੀ ਪੜ੍ਹੋ, ਗੁਰਬਾਣੀ ਸੁਣਾਓ।
ਸਕਲ ਬਿਨਾਸ਼ੀ ਹੋਵੈ ਸੋਏ,
ਜਿੰਨਾ ਭੂਤ ਪ੍ਰੇਤ ਦਾ ਸਾਇਆ ਪਿਆ ਹੋਇਆ ਮਹਾਰਾਜ ਜੀ ਕਹਿੰਦੇ ਉਹ ਸਾਰਾ ਬਿਨਸ ਜਾਵੇਗਾ, ਦੂਰ ਹੋ ਜਾਵੇਗਾ।
ਸਿੱਖੀ ਸਾਬਤ ਰੱਖੀਐ ਭਲਾ,
ਔਰ ਸਿੱਖੀ ਨੂੰ ਸਾਬਤ ਕਰਕੇ ਰੱਖਣਾ ਜੇ ਤੁਸੀਂ ਆਪਣਾ ਭਲਾ ਸੋਚਦੇ ਹੋ।
ਰਹਿਣੀ ਭਲੀ ਭੇਖ ਨੈ ਭਲਾ,
ਮਹਾਰਾਜ ਜੀ ਕਹਿੰਦੇ ਗੁਰਸਿੱਖ ਦੀ ਰਹਿਣੀ ਭਲੀ ਹੈ, ਕੱਲਾ ਭੇਖ ਨੀ ਭਲਾ। ਭੇਖ ਤਾਂ ਕੋਈ ਵੀ ਸਿੱਖਾਂ ਵਾਲਾ ਬਣਾ ਲਏਗਾ, ਪਰ ਗੁਰਸਿੱਖ ਦੀ ਰਹਿਣੀ ਭਲੀ ਹੈ। ਮਹਾਰਾਜ ਜੀ ਨੇ ਤਾਂ ਹੀ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਜੇ ਰਹਿਣੀ ਹੈ ਤਾਂ ਗੁਰਸਿੱਖ ਹੈ, ਜੇ ਰਹਿਣੀ ਨਹੀਂ ਤੇ ਕਾਹਦਾ ਗੁਰਸਿੱਖ। ਭੇਖ ਨਹੀਂ ਭਲਾ, ਭੇਖ ਤਾਂ ਕੋਈ ਵੀ ਬਣਾ ਲਏਗਾ, ਜਿਹੜਾ ਬਾਹਰ ਦਾ ਭੇਖ ਆ ਉਹ ਤਾਂ ਕੋਈ ਵੀ ਬਣਾ ਲਏਗਾ, ਪਰ ਅਸਲ ਵਿੱਚ ਗੁਰਸਿੱਖੀ ਦਾ ਭੇਖ ਨਹੀਂ ਭਲਾ, ਗੁਰਸਿੱਖੀ ਦੀ ਰਹਿਣੀ ਭਲੀ ਹੈ। ਕਿ ਗੁਰਸਿੱਖ ਜਿਹੜਾ ਹੈ ਉਹ ਰਹਿਣੀ ਦਾ ਧਾਰਨੀ ਹੋਵੇ।
ਸਿਦਕ ਸਹਿਤ ਸਿੱਖੀ ਗੁਰ ਪਿਆਰੀ, ਜਿਨ ਧਾਰੀ ਸੋ ਉਤਰੇ ਪਾਰੀ।
ਸਿਦਕ ਦੇ ਸਹਿਤ ਗੁਰੂ ਕੀ ਸਿੱਖੀ ਨੂੰ ਗੁਰੂ ਦਾ ਪਿਆਰ ਜਾਣੇ, ਗੁਰੂ ਦਾ ਗੁਰੂ ਕੀ ਸਿੱਖੀ ਨਾਲ ਪਿਆਰ ਕਰੇ, ਗੁਰਸਿੱਖੀ ਨੂੰ ਪਿਆਰੀ ਕਰਕੇ ਧਾਰਨ ਕਰੇ। ਔਰ ਮਹਾਰਾਜ ਜੀ ਕਹਿੰਦੇ ਜਿਸ ਨੇ ਗੁਰਸਿੱਖੀ ਧਾਰਨ ਕੀਤੀ ਹੈ ਉਹ ਇਸ ਸੰਸਾਰ ਤੋਂ, ਇਸ ਭਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ, ਉਹਦਾ ਇਸ ਭਵ ਸਾਗਰ ਤੋਂ, ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ।
ਲੋਭੀ ਦਰਬ ਭੇਟ ਕੇ ਗੁਰ ਨਹਿ,
ਮਹਾਰਾਜ ਜੀ ਕਹਿੰਦੇ ਗੁਰੂ ਆਪਣੇ ਸਿੱਖਾਂ ਦੇ ਪੈਸਿਆਂ ਦਾ ਭੁੱਖਾ ਨਹੀਂ ਹੈ, ਗੁਰੂ ਆਪਣੇ ਸਿੱਖਾਂ ਦੇ ਰੁਪਈਆਂ ਦਾ ਭੁੱਖਾ ਨਹੀਂ ਕਿ ਰੁਪਈਏ ਦੇ ਕੇ ਗੁਰੂ ਨੂੰ ਖਰੀਦ ਲੈਣ ਸਿੱਖ। ਮਹਾਰਾਜ ਜੀ ਕਹਿੰਦੇ ਗੁਰੂ ਆਪਣੇ ਸਿੱਖਾਂ ਦੇ ਪੈਸਿਆਂ ਦਾ, ਭੇਟਾਵਾਂ ਦਾ ਭੁੱਖਾ ਨਹੀਂ।
ਲੇ ਕਰ ਜੇ ਕੁਰੈਤੀਏ ਬਖਸ਼ੈ,
ਐਸਾ ਨਹੀਂ ਹੈ ਕਿ ਜੇ ਕੋਈ ਕੁਰੈਤ ਕਰਦਾ ਤੇ ਮੁੜ ਕੇ ਆਖੇ ਚਲੋ ਗੁਰਦੁਆਰੇ ਗੁਰੂ ਨੂੰ ਪੰਜਾਂ ਪਿਆਰਿਆਂ ਨੂੰ ਤਨਖਾਹ ਦੇ ਦਿੰਦੇ ਹਾਂ, ਭੇਟ ਕਰ ਦਿੰਦੇ ਹਾਂ 500-700 ਰੁਪਈਆ, 1,000-2,000 ਰੁਪਈਆ ਤੇ ਰਹਿਤ ਤਨਖਾਹ ਲਵਾ ਕੇ ਬਖਸ਼ਾ ਲੈਂਦੇ ਹਾਂ, ਵੀ ਤਨਖਾਹ ਲਵਾਵਾਂਗੇ, ਪਹਿਲਾਂ ਕੁਰੈਤ ਕਰ ਲੈਣੀ, ਮੁੜ ਕੇ ਕਹਿੰਦੇ ਚਲੋ ਤਨਖਾਹ ਲਵਾ ਕੇ ਤੇ ਤਨਖਾਹ ਲਵਾ ਕੇ ਬਖਸ਼ਾ ਲਵਾਂਗੇ ਆਪਣਾ। ਕਹਿੰਦੇ ਗੁਰੂ ਦਰਬ ਦਾ ਭੁੱਖਾ ਲੋਭੀ ਨਹੀਂ ਹੈ।
ਜੋ ਸਿੱਖ ਧਨ ਕੋ ਲੋਭੀ ਹੋਏ,
ਜੇ ਗੁਰੂ ਕਿਤੇ ਸਿੱਖ ਦੇ ਧਨ ਦਾ ਲੋਭੀ ਹੋਵੇ, ਲਾਲਚੀ ਹੋਵੇ,
ਬਖਸ਼ੇ ਕਬ ਕੁਰੈਤੀਏ ਕੋਏ,
ਜੇ ਉਹ ਕਿਸੇ ਕੁਰੈਤੀਏ ਨੂੰ ਬਖਸ਼ੀ ਵੀ ਜਾਵੇ, ਪੰਜਾਂ ਪਿਆਰਿਆਂ ਵਿੱਚ ਵੀ ਜੇ ਕਿਤੇ ਕੋਈ ਕਮੀ ਆ ਜਾਵੇ ਤੇ ਉਹ ਕਿਸੇ ਕੁਰੈਤੀਏ ਨੂੰ ਲਾਲਚ ਵੱਸ ਹੋ ਕੇ ਬਖਸ਼ ਦੇਣ।
ਸੋ ਸਿੱਖ ਨਾਇਨ ਲਖੋ ਕੁਚਾਲਾ,
ਸਿੱਖ ਨਹੀਂ ਹੈ ਉਹ ਕੁਚਾਲਾ ਗਿਣਿਆ ਜਾਏਗਾ, ਮਾੜੇ ਚਾਲ ਚੱਲਣ ਵਾਲਾ ਗਿਣਿਆ ਜਾਏਗਾ।
ਸ੍ਰੀ ਗੁਰ ਘਰ ਕੋ ਚੋਰ ਬਿਸਾਲਾ,
ਲੋਭ ਪਿੱਛੇ ਕੁਰੈਤੀਏ ਨੂੰ ਬਖਸ਼ਣਾ ਮਨੇ ਕਰ ਰਹੇ ਨੇ ਮਹਾਰਾਜ ਜੀ, ਕਿ ਜਿਹੜਾ ਲੋਭ ਵੱਸ ਹੋ ਕੇ ਕੁਰੈਤੀਏ ਨੂੰ ਬਖਸ਼ ਦੇਵੇ, ਲਾਲਚ ਬਸ ਹੋ ਕੇ ਪੈਸਾ ਲੈ ਕੇ ਕੁਰੈਤੀਏ ਨੂੰ ਬਖਸ਼ ਦੇਵੇ, ਉਹ ਗੁਰੂ ਘਰ ਦਾ ਸਿੱਖ ਨਹੀਂ, ਗੁਰੂ ਘਰ ਦਾ ਚੋਰ ਹੈ। ਜਿਹੜਾ ਲਾਲਚ ਬਸ ਹੋ ਕੇ ਕੁਰੈਤੀਏ ਨੂੰ ਬਖਸ਼ ਦੇਵੇ,
ਗੁਰ ਹਜੂਰ ਸਿੱਖੀ ਤੇ ਸਕੇਰੀ,
ਗੁਰੂ ਦੇ ਹਜੂਰ ਗੁਰੂ ਦੇ ਪਦਰ ਦੇ ਉੱਤੇ ਉਹਦੀ ਜਿਹੜੀ ਸਿੱਖੀ ਹੈ,
ਨੈ ਮਨ ਜੂਰ ਹੋਏ ਕਿਸ ਬੇਰੀ,
ਗੁਰੂ ਦੀ ਹਜੂਰੀ ਵਿੱਚ ਉਹਦੀ ਜਿਹੜੀ ਸਿੱਖੀ ਹੈ ਉਹ ਮਨਜੂਰ ਨਹੀਂ ਹੁੰਦੀ। ਜਿਹੜਾ ਏਦਾਂ ਦਾ ਸਿੱਖ ਹੈ ਉਹਦੀ ਸਿੱਖੀ ਗੁਰੂ ਦੇ ਦਰ ਦੇ ਉੱਤੇ ਮਨਜੂਰ ਨਹੀਂ ਹੁੰਦੀ, ਜਿਹੜਾ ਲੋਭ ਵਸ ਹੋ ਕੇ ਕੁਰੈਤੀਏ ਨੂੰ ਬਖਸ਼ ਦੇਵੇ।
ਸੁਣ ਗੁਰ ਬਾਤ ਸਿੱਖ ਘਰ ਗਏ,
ਮਹਾਰਾਜ ਜੀ ਦੇ ਬਚਨ ਸੁਣ ਕੇ ਇਹ ਸਿੱਖ ਘਰ ਚਲਾ ਗਿਆ।
ਸੋ ਬਿਦ ਸਕਲ ਕਰਤ ਤੈ ਪਇਓ,
ਜਿਵੇਂ ਮਹਾਰਾਜ ਜੀ ਨੇ ਦੱਸਿਆ ਸੀ ਉਹ ਸਾਰੀ ਵਿਧੀ ਸਿੱਖ ਨੇ ਜਾ ਕੇ ਪਾਲੀ ਹੈ।
ਕੇਤਕ ਦਿਓਸ ਬੀਤੇ ਜਬ ਫੇਰ,
ਇਸੇ ਤਰ੍ਹਾਂ ਕੁਝ ਦਿਨ ਜਦੋਂ ਬਤੀਤ ਹੋਏ,
ਸ਼੍ਰੀ ਕਲਗੀ ਧਰ ਚੜੇ ਅਖੇਰ,
ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਚੜੇ। ਕੁਝ ਦਿਨ ਬਤੀਤ ਹੋ ਗਏ ਤੇ ਮਹਾਰਾਜ ਜੀ ਸ਼ਿਕਾਰ ਖੇਡਣ ਲਈ ਗਏ ਹਨ।
ਜੰਮਣ ਖੇੜੇ ਕੇ ਟਿਗ ਗਏ,
ਇਹ ਪਿੰਡ ਹੈ ਜੰਮਣ ਖੇੜਾ। ਜੰਮਣ ਖੇੜੇ ਨਾਮ ਦਾ ਜਿਹੜਾ ਇਹ ਪਿੰਡ ਹੈ, ਮਹਾਰਾਜ ਜੀ ਉਸ ਪਿੰਡ ਦੇ ਕੋਲ ਗਏ।
ਸਿੱਖ ਬਣਜਾਰੇ ਪਿੱਖ ਤੈ ਲਏ,
ਉਹੀ ਬਣਜਾਰਾ ਸਿੱਖ ਜਿਹੜਾ ਕੁਝ ਦਿਨ ਪਹਿਲਾਂ ਸਤਿਗੁਰਾਂ ਕੋਲ ਆਇਆ ਸੀ, ਜਿਹਨੇ ਬੇਨਤੀ ਕੀਤੀ ਸੀ ਆਪਣੀ ਭਾਣ ਜੀ ਦੀ ਕਿ ਮਹਾਰਾਜ ਉਹ ਮੁਸਲਮਾਨ ਦੇ ਵੱਸ ਹੋ ਗਈ ਹੈ, ਉਹ ਸਿੱਖ ਨੇ ਬਣਜਾਰੇ ਸਿੱਖ ਨੇ ਕਲਗੀ ਧਰ ਨੂੰ ਵੇਖ ਲਿਆ ਕਿ ਅੱਜ ਦਸਵੇਂ ਪਾਤਸ਼ਾਹ ਸਾਡੇ ਨਗਰ ਦੇ ਨੇੜੇ ਆਏ ਨੇ, ਸ਼ਿਕਾਰ ਖੇਡਦਿਆਂ ਖੇਡਦਿਆਂ ਇੱਥੇ ਆਏ ਹਨ।
ਕਰ ਬੇਨਤੀ ਗੁਰ ਨਿਕਟ ਉਤਾਰੇ,
ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੇ ਨਗਰ ਵਿੱਚ ਸਤਿਗੁਰਾਂ ਦਾ ਉਤਾਰਾ ਕਰਵਾਇਆ, ਮਹਾਰਾਜ ਅੱਜ ਕਿਰਪਾ ਕਰਕੇ ਤੁਸੀਂ ਸਾਡੇ ਘਰ ਚਰਨ ਪਾਓ। ਬੇਨਤੀ ਕਰਕੇ ਮਹਾਰਾਜ ਜੀ ਦੇ ਚਰਨ ਆਪਣੇ ਘਰ ਵਿੱਚ ਪਵਾਏ।
ਸਿੱਖਣੀ ਆਨ ਬੰਦਨਾ ਤਾਰੇ,
ਉਹੀ ਸਿੱਖਣੀ ਉਹ ਸਤਿਗੁਰਾਂ ਕੋਲ ਆ ਗਈ, ਠੀਕ ਹੋ ਚੁੱਕੀ ਸੀ, ਹੁਣ ਮਹਾਰਾਜ ਜੀ ਦੀ ਕਿਰਪਾ ਹੋ ਗਈ, ਵਰਤ ਗਈ, ਤੇ ਜੋ ਆਵਾ ਤਾਬਾ ਪਹਿਲਾਂ ਬੋਲਦੀ ਸੀ ਉਹ ਬੋਲਣਾ ਬੰਦ ਕਰਕੇ ਬਿਲਕੁਲ ਠੀਕ ਹੋ ਗਈ, ਤੰਦਰੁਸਤ ਹੋ ਗਈ ਸੀ ਉਹ ਲੜਕੀ, ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਈ।
ਕਹੀ ਬਾਰਤਾ ਜੁਗ ਕਰ ਜੋਰੀ,
ਉਹਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਸਾਰੀ ਵਾਰਤਾ ਦੱਸੀ। ਮਹਾਰਾਜ ਜੀ ਦੇ ਚਰਨਾਂ ਵਿੱਚ ਉਹਨੇ ਸਾਰੀ ਆਪਣੀ ਵਿਥਿਆ ਬੇਨਤੀ ਕਰਕੇ ਸੁਣਾਈ।
ਮੁਸਲਮਾਨ ਮੁਝ ਵਸ ਕਰ ਛੋਰੀ,
ਕਹਿਣ ਲੱਗੀ ਸਤਿਗੁਰੂ ਜੀ, ਇੱਕ ਮੁਸਲਮਾਨ ਨੇ ਮੈਨੂੰ ਆਪਣੇ ਵਸ ਕਰ ਲਿਆ ਸੀ। ਉਹਨੇ ਪਤਾ ਨਹੀਂ ਕਿਹੜੀ ਕਲਾਮ ਪੜ੍ਹੀ, ਕਿਹੜਾ ਮੰਤਰ ਜੰਤਰ ਪੜ੍ਹਿਆ, ਜਿਸ ਕਰਕੇ ਮੈਂ ਉਹਦੇ ਅਧੀਨ ਹੋ ਚੁੱਕੀ ਸੀ, ਵਸ ਹੋ ਚੁੱਕੀ ਸੀ।
ਪਸ਼ਚਾਤਾਪ ਕਰਤ ਨਿਤ ਰਹੀ,
ਮਹਾਰਾਜ ਮੈਂ ਆਪਣੇ ਮਨ ਵਿੱਚ ਬੜਾ ਪਸ਼ਚਾਤਾਪ ਕਰਦੀ ਰਹੀ, ਮੈਂ ਬਹੁਤ ਜ਼ਿਆਦਾ ਆਪਣੇ ਮਨ ਵਿੱਚ, ਹੁਣ ਮੈਂ ਠੀਕ ਤਾਂ ਹੋ ਗਈ ਹਾਂ ਪਰ ਮੇਰੇ ਮਨ ਵਿੱਚ ਪਛਤਾਵਾ ਹਾਲੇ ਵੀ ਚੱਲ ਰਿਹਾ, ਮੇਰੇ ਮਨ ਵਿੱਚ ਪਸ਼ਚਾਤਾਪ ਹਾਲੇ ਵੀ ਚੱਲ ਰਿਹਾ।
ਮਨ ਇਸ ਥਿਰਤਾ ਪਾਵਤ ਨਹੀਂ,
ਮਹਾਰਾਜ ਜਿਹੜਾ ਮੇਰਾ ਮਨ ਹੈ ਉਹ ਟਿਕਦਾ ਨਹੀਂ ਹੈ, ਮੈਂ ਠੀਕ ਹੋ ਗਈ ਹਾਂ, ਮੁਸਲਮਾਨ ਦੇ ਵਸ ਤੋਂ ਵੀ ਬਾਹਰ ਨਿਕਲ ਗਈ ਹਾਂ, ਗੁਰਬਾਣੀ ਪੜ੍ਹਨ ਲੱਗ ਪਈ ਹਾਂ, ਤੁਹਾਡੇ ਚਰਨਾਂ ਤੇ ਭਰੋਸਾ ਹੈ, ਨਿਸ਼ਚਾ ਹੈ, ਪਰ ਮਹਾਰਾਜ ਮੇਰਾ ਮਨ ਨਹੀਂ ਟਿਕਦਾ, ਮੇਰੇ ਮਨ ਦੇ ਵਿੱਚ ਹਾਲੇ ਵੀ ਪਛਤਾਵਾ ਚੱਲ ਰਿਹਾ ਕਿ ਮੈਂ ਉਸ ਮੁਸਲਮਾਨ ਦੇ ਵਸ ਕਿਉਂ ਹੋਈ।
ਸਤਿਗੁਰ ਕਹਿਓ ਚਿੰਤ ਦਿਓ ਤਿਆਗੇ,
ਮਹਾਰਾਜ ਜੀ ਕਹਿਣ ਲੱਗੇ ਬੇਟਾ ਤੂੰ ਆਪਣੇ ਮਨ ਦੀ ਜਿਹੜੀ ਇਹ ਚਿੰਤਾ ਹੈ ਇਹਨੂੰ ਹੁਣ ਤਿਆਗ ਦੇ, ਆਪਣੇ ਹਿਰਦੇ ਦੀ ਚਿੰਤਾ ਦਾ ਤਿਆਗ ਕਰ ਦੇ।
ਅੰਗ ਸੰਗ ਬਿਨ ਪਾਪ ਨ ਲਾਗੇ,
ਜਦੋਂ ਤੱਕ ਅੰਗ ਸੰਗ ਨਹੀਂ ਲੱਗੇ ਕਿਸੇ ਤੁਰਕ ਨਾਲ ਮਲੇਛ ਨਾਲ, ਸਰੀਰ ਕਰਕੇ ਅੰਗ ਨਹੀਂ ਜੁੜਿਆ ਉਦੋਂ ਤੱਕ ਕੋਈ ਪਾਪ ਨਹੀਂ ਲੱਗੇਗਾ। ਹਾਂ ਜੀ ਉਦਾਂ ਉਹਨੇ ਤੇਰਾ ਮਨ ਵਸ ਚ ਕੀਤਾ ਸੀ ਪਰ ਸਰੀਰ ਕਰਕੇ ਤੂੰ ਸਾਬਤ ਰਹੀ ਹੈ ਤੇ ਫਿਰ ਤੈਨੂੰ ਕੋਈ ਪਾਪ ਨਹੀਂ ਹੈ।
ਚਾਰ ਮਕਾਰ ਵਿਸਾਹੋ ਨ ਰੱਖੀ,
ਮਹਾਰਾਜ ਜੀ ਕਹਿੰਦੇ ਜਿਹੜੇ ਚਾਰ ਮਕਾਰ ਨੇ ਨਾ, ਮਕਾਰ ਦਾ ਮਤਲਬ ਹੈ ਮੰਮਾ ਅੱਖਰ ਹੁੰਦਾ ਨਾ ਪੰਜਾਬੀ ਦਾ ਮੰਮਾ ਅੱਖਰ, ਉਹ ਜਿਹੜੇ ਚਾਰ मकार ने उन्हां दा विश्वास नहीं करना। वो केड़े केड़े ने दसदे ने,
मुसला मतरेई मन मक्खी।
चार मम्मिया तो यह चार चीजा ने, मुसला मम्मे तो मुसला, मम्मे तो मतरेई, मम्मे तो ही मन, मम्मे तो ही मक्खी। इना चारा का विश्वास नहीं, भरोसा नहीं करना, ना मुसले ते पता नहीं केड़े वेले घात कर दे, केड़े वेले हमला कर दे। सारे एको जे नहीं हुंदे, हां विच भले भी होणगे, पर उस समय का जिहड़ा वर्तारा सी जदों कलगी तारे बचन कह रहे ने, उस समय मुसलमाना का प्रभाव बहुत ज्यादा सी। वह मिठिया मिठिया गल्लां सुना के लोगों नूं वरगला वरगला के अपने नाल जोड़ रहे सी, अपने धर्म का धारनी बना रहे सी, अपने मुरीद बना रहे सी। इस करके महाराज जी कहिंदे, एक मकार तो मम्मे तो जो मुसला है उहदा विश्वास नहीं करना, ते दूजा मतरेई, मतरेई मां का विश्वास नहीं हुंदा, उहने पता नहीं की कर देना। मतरेई मां दे मन दे विच किदां दी बिरती आ जाए, जिवें भाई गुरदास जी ने भी लिखिया ना, ध्रू हसदा कर आया, कर प्यार प्यो कुछड़ लिता, बाहू पकड़ उठालिया, मन विच रोस मतरेई कीता। मतरेई मां सी तां ही इदां कीता ना, मतरेई मां ने अपने सके प्यो दी गोद चो बांह फड़ के उठा दिता। पंजां सालां दा बच्चा सी, कोई उहनूं तरस थोड़ी आया, उहनूं दया थोड़ी आई है। इस करके मतरेई ते भी, ते तीजा मम्मे तो मन है, मन का भी विश्वास नहीं करना, पता नहीं केड़े वेले डोल जाए, इहदा भी कड़ा भरोसा है, मन का कोई थोड़ी भरोसा है। महाराज जी दे भी बचन है ना, मन खुट हर तेरा नहीं बसासा, तू महा उदमादा, यह बड़ा चंचल है, बड़ा घमंडी है, पता नहीं की कर दे, गधे वांगू है, जिवें गधा नहीं टिकदा, पता नहीं किहड़े वेले दुलत्ता मार दे, किहड़े वेले गंदगी दे उत्ते जा के पलसेटे मारन लग पए, पता नहीं की करदा। तो मन ऐसा है, इहदा कोई विश्वास नहीं, इहदा कोई भरोसा नहीं। ते चौथा मम्मे तो है मक्खी, मक्खी का कोई भरोसा नहीं, उहदे ते थोड़ी विश्वास होना, पता नहीं किहड़े वेले तुसीं चाह पींदे उहदे विच ही डिग पए, भोजन छकदे उहदे विच ही डिग पए, उदा कोई पता नहीं, उदा भी कोई भरोसा नहीं है।
सिखणिए निज सिदक सुनाए,
सिखणिए तू अपने मन का सिदक सुना के, तेरे मन का सिदक की है, तेरे मन का भरोसा की है।
हाथ जोड़ तब कहत बनाए,
हाथ जोड़ के फेरे लड़की बोली महाराज जी नू कहन लगी,
गुर की अर गुर सिखन केरी।
महाराज गुरु दी और गुरु के सिखां दी, गुरु ते जेड़े गुरु दे सिख हां ना,
निज कर सेवा करो कनेरी।
मैं अपने हथी उन्हां दी सेवा कर दी, मेरे मन च तांग है कि मैं गुरु ते गुरसिखां दी सेवा करा, गुरसिखां दी सेवा विच तत्पर रहा।
उर परतीत मैं तरों बडेरे,
मेरे मन विच मेरे हिरदे विच तुहाडी प्रतीत है, इस वक्त मेरे हिरदे विच मेरे मन विच केवल गुरु कलगी धर जी तुहाडा भरोसा है, तुहाडे तो बिना मेरे हिरदे च मेरे मन च इस वेले होर कोई भरोसा नहीं है।
राम जना को राम परोसा, नाम जपत सब मिट्टियो अंदेसा।
राम दे प्यारियां नू केवल राम दा भरोसा है, परमेश्वर दा ही भरोसा है।
ओट आसरा गुर तुम मेरे,
आज तुसी ही मेरी ओट हो, तुसी ही मेरा आसरा हो, तुहाडे बिना ना मेरी कोई ओट है ना कोई आसरा है।
बख्श लेओ हम तुमरी शरणी, पततन पावन ताबिद बरनी।
महाराज बख्श लो मैनू, मैं तुहाडी शरण विच हां, ਤੁਹਾਡਾ ਬਿਰਧ ਹੈ ਪਤਤਾਂ ਨੂੰ ਪਵਿੱਤਰ ਕਰਨਾ। ਜੋ ਪਤਤ ਹਨ ਉਹਨਾਂ ਨੂੰ ਪਵਿੱਤਰ ਕਰਨਾ, ਪਾਵਨ ਕਰਨਾ, ਮਹਾਰਾਜ ਇਹ ਤੁਹਾਡਾ ਬਿਰਧ ਹੈ।
ਸੁਣ ਕਰ ਸਿੱਖ ਸਿੱਖਣੀ ਸੇਵਾ।
ਮਹਾਰਾਜ ਜੀ ਨੇ ਇਸ ਸਿੱਖਣੀ ਦੀ ਅੰਦਰ ਦੀ ਭਾਵਨਾ ਤੇ ਸੇਵਾ ਸੁਣ ਕੇ
ਕਰੀ ਪ੍ਰਸੰਨ ਪਾਏ ਗੁਰਦੇਵਾ।
ਮਹਾਰਾਜ ਜੀ ਨੇ ਪ੍ਰਸੰਨਤਾ ਕੀਤੀ, ਗੁਰਦੇਵ ਜੀ ਇਹਦੇ ਤੇ ਪ੍ਰਸੰਨ ਹੋਏ।
ਮਸਤਕ ਟੇਕ ਉਪਾਇਨ ਦੀਨੀ।
ਸਤਿਗੁਰਾਂ ਦੇ ਚਰਨਾਂ ਵਿਚ ਇਹਨੇ ਮੱਥਾ ਟੇਕ ਕੇ ਜੋ ਜਥਾ ਸ਼ਕਤ ਭੇਟਾ ਸੀ ਗੁਰੂ ਚਰਨਾਂ ਚ ਭੇਟ ਕੀਤੀ ਹੈ।
ਖੁਸ਼ੀ ਤਿਨੋ ਪ੍ਰਤ ਸਤਿਗੁਰ ਕੀਨੀ।
ਸਾਰੇ ਪਰਿਵਾਰ ਦੇ ਉੱਤੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਖੁਸ਼ੀਆਂ ਕੀਤੀਆਂ ਨੇ, ਰਹਿਮਤ ਕੀਤੀਆਂ ਹਨ।
ਕਯੋ ਸਿੱਖਣੀਏ ਸੁਣੋ ਭਵਿੱਖ।
ਮਹਾਰਾਜ ਜੀ ਬੋਲੇ, ਕਹਿਣ ਲੱਗੇ, ਬੇਟਾ ਹੁਣ ਸੁਣ ਲੈ, ਆਉਣ ਵਾਲੇ ਸਮੇਂ ਵਿਚ ਜਿਹੜਾ ਭਵਿੱਖਤ ਸਮਾਂ ਹੈ,
ਤੁਵ ਸੁਤ ਹੋਵੇ ਗੋ ਗੁਰ ਸਿੱਖ।
ਤੇਰਾ ਜਿਹੜਾ ਪੁੱਤਰ ਹੋਵੇਗਾ ਉਹ ਗੁਰੂ ਘਰ ਦਾ ਸਿੱਖ ਹੋਵੇਗਾ, ਤੇਰਾ ਪੁੱਤਰ ਗੁਰੂ ਘਰ ਦਾ ਸਿੱਖ ਹੋਵੇਗਾ।
ਜਨਮ ਸਪਤਮੋ ਤੁਵ ਜਬ ਹੋਏ।
ਔਰ ਮਹਾਰਾਜ ਜੀ ਕਹਿੰਦੇ, ਤੇਰਾ ਜਦੋਂ ਸਪਤਮਾ ਜਨਮ ਹੋਵੇਗਾ।
ਸੰਗਤ ਸਿੰਘ ਕੀ ਬਨ ਹੈ ਜੋਏ।
ਸੰਗਤ ਸਿੰਘ ਦੀ ਘਰਵਾਲੀ ਬਣੇਗੀ।
ਤਬ ਉਧਾਰ ਤੇਰੋ ਹੋਏ ਜਾਏ।
ਤੇਰਾ ਉਧਾਰ ਹੋਵੇਗਾ, ਤੇਰੀ ਮੁਕਤੀ ਹੋਵੇਗੀ, ਕਲਿਆਣ ਹੋਵੇਗੀ।
ਕਰਨ ਸੇਵ ਕੋ ਤਬ ਫਲ ਪਾਏ।
ਤੇਰੀ ਕੀਤੀ ਹੋਈ ਸੇਵਾ ਦਾ ਤੈਨੂੰ ਫਲ ਪ੍ਰਾਪਤ ਹੋਵੇਗਾ।
ਇਮਬਰ ਦੇ ਕਰ ਹਿਆ ਅਰੋਹੇ।
ਇਦਾਂ ਦਾ ਬਚਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਘੋੜੇ ਤੇ ਸਵਾਰ ਹੋਏ ਹਨ।
ਡੇਰੇ ਵਿਖੇ ਆਨ ਕਰ ਸੋਹੇ।
ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿੱਥੇ ਪੜਾਅ ਸੀ ਆਪਣੇ ਆਸਣ ਦੇ ਉੱਤੇ ਮਹਾਰਾਜ ਗੁਰੂ ਕਲਗੀਧਰ ਜੀ ਆ ਪਹੁੰਚੇ ਹਨ। ਇਸ ਕਥਾ ਤੋਂ ਇਹ ਪ੍ਰੇਰਣਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਿੱਤੀ ਹੈ ਕਿ ਗੁਰਸਿੱਖ ਕੇਵਲ ਗੁਰੂ ਦਾ ਭਰੋਸਾ ਰੱਖੇ, ਗੁਰੂ ਦਾ ਨਿਸ਼ਚਾ ਰੱਖੇ, ਗੁਰਬਾਣੀ ਦਾ ਭਰੋਸਾ ਰੱਖੇ। ਔਰ ਜੇ ਗੁਰਬਾਣੀ ਪੜਨ ਵਾਲਾ ਗੁਰਸਿੱਖ ਹੈ, ਰਹਿਤ ਬਹਿਤ ਦਾ ਧਾਰਨੀ ਹੈ, ਉਹਦੇ ਤੇ ਕੋਈ ਮੰਤਰ ਜੰਤਰ ਨਹੀਂ ਚੱਲਦਾ, ਉਹਦੇ ਤੇ ਕੋਈ ਮੁਸਲਮਾਨੀ ਕਲਾਮ ਨਹੀਂ ਚੱਲਦੀ, ਉਹਦੇ ਤੇ ਕਿਸੇ ਪ੍ਰਕਾਰ ਦੇ ਕਿਸੇ ਹੋਰ ਮਤ ਦੇ ਪ੍ਰਭਾਵ ਨਹੀਂ ਪੈਂਦੇ, ਜਿਹੜਾ ਗੁਰੂ ਦੀ ਮਤ ਦਾ ਧਾਰਨੀ ਹੈ, ਗੁਰੂ ਕੀ ਦੱਸੀ ਰਹਿਣੀ ਬਹਿਣੀ ਦਾ ਧਾਰਨੀ ਹੈ। ਇਹ ਖਾਸ ਕਰਕੇ ਹਦਾਇਤ ਹੈ। ਅੱਜ ਦੇ ਵੀ ਬਹੁਤ ਸਾਰੇ ਗੁਰਸਿੱਖ ਨੇ ਜਿਹੜੇ ਹੋਣਗੇ ਗੁਰੂ ਕੇ ਸਿੱਖ, ਬਾਹਰ ਦਾ ਭੇਖ ਤਾਂ ਸਿੱਖਾਂ ਵਾਲਾ ਹੈ, ਭੇਖ ਕਹਿ ਸਕਦੇ ਹਾਂ ਸਿੱਖਾਂ ਵਾਲਾ ਹੈ, ਪਰ ਉਹਨਾਂ ਦੀ ਰਹਿਣੀ ਜਿਹੜੀ ਹੈ ਉਹ ਕਿਸੇ ਬ੍ਰਾਹਮਣ ਤੋਂ ਘੱਟ ਨਹੀਂ ਹੁੰਦੀ। ਰਹਿਣੀ ਬ੍ਰਾਹਮਣਾਂ ਵਾਲੀ ਹੁੰਦੀ ਹੈ, ਭੇਖ ਸਿੱਖਾਂ ਵਾਲਾ ਹੁੰਦਾ ਹੈ। ਤੋ ਸਿੱਖ ਦੀ ਰਹਿਣੀ ਵੀ ਸਿੱਖ ਵਾਲੀ ਹੋਣੀ ਚਾਹੀਦੀ ਹੈ, ਭੇਖ ਵੀ ਸਿੱਖਾਂ ਵਾਲਾ ਤੇ ਜਿਹੜੀ ਰਹਿਣੀ ਹੈ ਉਹ ਵੀ ਗੁਰਸਿੱਖ ਵਾਲੀ ਹੋਣੀ ਚਾਹੀਦੀ ਹੈ। ਰਹਿਣੀ ਬਹਿਣੀ ਗੁਰਸਿੱਖ ਦੀ ਗੁਰਸਿੱਖਾਂ ਵਾਲੀ ਹੋਵੇ, ਇਹੀ ਬੇਨਤੀ, ਇਹੀ ਅਰਦਾਸ ਗੁਰੂ ਸਾਹਿਬ ਦੇ ਚਰਣਾਂ ਵਿੱਚ ਹੈ। ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ